ਸਰ ਉਸਨੇ ਕਿਹਾ ਫਿਰ ਜਦ ਦੁਬਾਰੇ ਆਵਾਜ਼ ਆਈ ਫਿਰ ਉਹਨੇ ਕਿਹਾ ਵੀ ਇਹ ਤਾਂ ਪਰਮੇਸ਼ਰ ਕਨੀਆਂ ਲੱਗਦੀਆਂ ਮੈਨੂੰ ਕੁਛ ਕਹਿੰਦਾ ਮਹਾਰਾਜ ਜੀ ਫਿਰ ਮੈਂ ਗੁਰੂ ਕੀ ਨੂੰ ਧਾਰਨ ਕਰਾਂ ਪਰਮੇਸ਼ਰ ਸਭ ਵਿੱਚ ਬਣਾ ਦਿੰਦਾ ਸਾਧਸੰ ਪਰ ਇਸ ਨੂੰ ਪ੍ਰੇਮ ਤੇ ਬਰਾਗ ਹੋਣਾ ਚਾਹੀਦਾ ਕਹਿਣ ਲੱਗੇ ਰਾਮਾਨੰਦ ਜੀ ਕਾਂਸ਼ੀ ਰਹਿੰਦੇ ਨੇ ਰਾਮਾਨੰਦ ਬਰਾਸੀ ਹੋਏ ਬਿਨਾਂ ਬਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਜਾ ਕਹਿੰਦੇ ਉੱਥੇ ਚਲਿਆ ਜਾ ਉਹਨਾਂ ਨੂੰ ਗੁਰੂ ਧਾਰ ਲਾ ਤੈਨੂੰ ਪਰਮੇਸ਼ਰ ਮਿਲ ਜਾਏਗਾ ਬੜੋ ਪ੍ਰੇਮ ਨਾਲ
ਰਾਮਾਨੰਦ ਗੁਸਾਈ ਕਾਂਸੀ ਰਾਮਾਨੰਦ ਗੁਸਾਈ ਕਾਂਸੀ
ਰਾਮਾਨੰਦ ਜੀ ਤੋਂ ਉਪਦੇਸ਼ ਲੈ ਲਾ ਤੈਨੂੰ ਪਰਮੇਸ਼ਰ ਮਿਲ ਜਾਏਗਾ ਉਸਨੇ ਕਿਹਾ ਮਹਾਰਾਜ ਜੀ ਉਹ ਤਾਂ ਸਾਡੇ ਮੱਥੇ ਨੀ ਲੱਗਦੇ ਉਹ ਤਾਂ ਬ੍ਰਾਹਮਣ ਹੈ ਬਰਾਗੀ ਆ ਉਹ ਤਾਂ ਬ੍ਰਹਮਚਾਰੀ ਹੈ ਕਹਿਣਗੇ ਇਹ ਵੀ ਤੈਨੂੰ ਯੁਗਤੀ ਦੱਸ ਦਿੰਦੇ ਜੇ ਨਹੀਂ ਮੱਥੇ ਲੱਗਦੇ ਕਹਿੰਦੇ ਉਹ ਘਰੀ ਉਹ 2 ਵਜੇ ਉੱਠ ਕੇ ਗੰਗਾ ਚ ਇਸ਼ਨਾਨ ਕਰਨ ਜਾਂਦਾ ਹੁੰਦਾ ਤੂੰ ਰਸਤੇ ਦੇ ਵਿੱਚ ਪੈ ਜੀ ਕੰਬਲ ਵੇੜ ਕੇ ਤੇਰੇ ਜੋ ਕੁਛ ਠੇਡਾ ਲੱਗੇ ਨਾ ਜਾਂ ਜੋ ਕੁਛ ਉਹ ਜਵਾਬ ਤੋਂ ਕਹਿਣਗੇ ਤੈਨੂੰ ਉਪਦੇਸ਼ ਹੋ ਜਾਏਗਾ ਬਸ ਤੂੰ ਕਮਾਈ ਕਰ ਲਈ ਹੁਣ ਤਾਂ ਕਮਾਈ ਨੂੰ ਲੱਗਣਾ ਨਾ ਉਪਦੇਸ਼ ਨੂੰ ਨਾ ਗੱਲਾਂ ਨੂੰ ਲੱਗਣਾ ਕਮਾਈ ਨੂੰ ਲੱਗੇਗਾ ਫਲ ਚੰਗ ਲੱਗਣਾ ਤੂੰ ਲੈ ਲਾ ਉਪਦੇਸ਼ ਤੂੰ ਜਾਂ ਡਾਕਟਰ ਤੋਂ ਲਿਖਾ ਲਿਆ ਚੀਜ਼ਾਂ ਆਲੇ ਚ ਰੱਖਦੇ ਲਿਆ ਕੇ ਉਹ ਕਾਗਜ਼ ਨੂੰ ਕੀ ਢਿੱਡ ਦੁਖਣ ਵਾਰ ਜੂਗਾ ਕਿੰਨਾ ਸਾਧਨ ਕਰਨਾ ਵਾਲਣੀਆਂ ਫਿਰ ਪੁੰਨੀਆਂ ਮਿੱਟਾ ਪਾਉਣਾ ਉਪਦੇਸ਼ ਤਾਂ ਹੋ ਜਾਏਗਾ ਉਪਦੇਸ਼ ਤਾਂ ਹਮੇਸ਼ਾ ਹੀ ਕਰਦੀ ਆ ਗੁਰਬਾਣੀ ਉਪਦੇਸ਼ ਰੂਹ ਪਈ ਆ ਸਾਰੀ ਪਰ ਜਿਹੜਾ ਕਹਿੰਦੀ ਆ ਉਹ ਨੀ ਕਰਦਾ ਹੁਣ ਉਹ ਕੌਣ ਕਰੂਗਾ ਉਹ ਕਹਿੰਦੇ ਗੁਆਂਢੀ ਕਰ ਲਵੇ ਬਸ ਤਾਂ ਮੈਨੂੰ ਮਿਲ ਜਾਵੇ ਕੁਮਾਰੀ ਗੁਆਂਢੀ ਕਰੇ ਇਉਂ ਤਾਂ ਨੀ ਸਿੱਧ ਹੁੰਦਾ ਸਰ ਕਬੀਰ ਸਾਹਿਬ ਜੀ ਕੰਬਲ ਲਪੇਟ ਕੇ ਪੈ ਗਏ ਰੱਬ
ਤੇਰੇ ਦੇਖੀ ਨਾ ਹੋਵੇ ਉਸ ਨੂੰ ਭੁਲੇਖਾ ਪੈ ਗਿਆ ਵੀ ਸੱਪ ਗਿਆ ਕੰਬਲ ਲੱਗ ਗਿਆ ਡਰਦਾ ਵੀ ਹੁਣ ਚਿਮੜੂਗਾ ਇਹ ਮੈਨੂੰ ਆਪਾਂ ਨੂੰ ਵੀ ਭੁਲੇਖਾ ਗਿਆ ਆਪਾਂ ਨੂੰ ਆ ਦੁਨੀਆਂ ਕਦੇ ਦੁੱਖ ਰੂਪ ਭਾਸਦੀ ਦੋ ਹੀ ਅਵਸਥਾ ਦੇ ਜਿਹੜਾ ਤਾਂ ਦੁਨੀਆਂ ਮੰਨਦਾ ਉਹਦੀ ਤਾਂ ਅਵਸਥਾ ਹੈ ਜਿਵੇਂ ਸੱਪ ਭਾਸਿਆ ਉਹਨੂੰ ਉਹ ਕੰਮ ਦਾ ਡਰਦਾ ਇੱਕ ਦੀ ਅਵਸਥਾ ਇਹੀ ਜੀ ਆ ਉਸ ਨੂੰ ਰੱਸੀ ਭਾਸਦੀ ਹੈ ਰੱਸੀ ਵਾਲਾ ਨੀ ਡਰੇਗਾ ਹੈ ਜੀ ਸੱਪ ਜਾਂ ਡਰ ਕਿੱਥੇ ਜਦ ਇਹ ਜੀਵ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਵੇਗਾ ਡਰ ਕਿੱਥੇ ਡਰ ਕਿੱਥੇ ਡਰਦਾ ਜੀਵ ਪੜੇ ਜਦ ਆਹ ਦੱਸਦੇ ਨੇ ਗੁਰੂ ਸਾਹਿਬ ਜੀ ਭਾਈ ਘਨੱਈਏ ਨੂੰ ਕਹਿੰਦੇ ਗੁਰਸਿੱਖਾ ਸਾਰਿਆਂ ਦੇ ਵਿੱਚ ਸਾਨੂੰ ਦੇਖਿਆ ਕਰ ਉਪਦੇਸ਼ ਕਰਤਾ ਜੀ ਉਪਦੇਸ਼ ਆਪਾਂ ਨੂੰ ਵੀ ਗੁਰੂ ਉਪਦੇਸ਼ ਕਰਦਾ ਕੀ ਕਹਿੰਦਾ ਸਭ ਗੋਬਿੰਦਾ ਸਭ ਗੋਬਿੰਦਾ ਗੋਬਿੰਦ ਬਿੰਦ ਨਹੀਂ ਕੋਈ ਪੜ ਜਾਤਾ ਸਾਰੇ ਪ੍ਰੇਮੀ ਬੈਠਿਆ ਗੁਰੂ ਦੀ ਹਜ਼ੂਰੀ ਚ ਗੁਰੂ ਆਪਾਂ ਨੂੰ ਕਹਿੰਦਾ ਪ੍ਰਕਾਸ਼ ਹੈ ਸਾਹਮਣੇ ਕੀ ਕਹਿੰਦਾ ਸਭ ਗੋਬਿੰਦ ਹੈ ਫੜ ਲਿਆ ਕਿਸੇ ਦੇ ਮਨ ਨੇ ਕੀ ਹੈ ਸਭ ਗੋਬਿੰਦ ਜੀਦਾ ਜੇ ਨਹੀਂ ਜੀਦਾ ਤਾਂ ਇੱਕ ਤਾਂ ਮਨੋਗਾੜਾ ਮਨ ਵੇਲਾ ਤਾਂ ਆਪਾਂ ਗੁਰੂ ਦਾ ਹੁਕਮ ਮੰਨ ਕੇ ਵਿਆਸ ਨਹੀਂ ਕਰਿਆ, ਜਾਂ ਵਿਆਸ ਕਰੇਗਾ ਮਨ ਸਾਫ ਹੋਵੇਗਾ, ਫਿਰ ਇਹ ਗੱਲ ਵਾਪਰੇ ਵੀ ਹਾਂ ਗੋਬਿੰਦ ਸਾਰਿਆਂ ਦੇ ਵਿੱਚ ਹੀ ਹੈ। ਹਾਈ ਕਨਈਏ ਨੂੰ ਸਾਰਿਆਂ ਦੇ ਵਿੱਚ ਕਰਨੀ ਤਾਂ ਮਹਾਰਾਜ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ। ਆਪਾਂ ਨੂੰ ਤਾਂ ਹੁੰਦੇ ਨੇ, ਇਹ ਪੁੱਤਰਾਂ ਦੇ ਹੁੰਦੇ ਨੇ, ਧੀਆਂ ਦੇ ਹੁੰਦੇ ਨੇ, ਕੀ ਕਰਾਉਂਦੇ, ਕਿੱਧਰ ਪਜਾਉਂਦੇ, ਬੜੋ ਬਰੇਵ ਦਾ ਬੜਾ ਮੁਸ਼ਕਲ। ਸਿੱਖ ਗੁਰੂ, ਇੱਕ ਸਿੱਖ ਹੁੰਦਾ, ਇੱਕ ਗੁਰੂ ਹੁੰਦਾ, ਸਿੱਖ ਸੁਣਦਾ ਹੁੰਦਾ, ਗੁਰੂ ਸੁਣਾਉਂਦਾ ਹੁੰਦਾ। ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ, ਉਪਦੇਸ਼ ਦੁਆਰਾ ਪਰਮ ਜੀਵ ਦੀ ਬੋਧਕ ਵਚਨਾਂ ਦੁਆਰਾ ਏਕਤਾ ਕਰ ਦਿੰਦਾ, ਨਿਰਾਕਾਰ ਵਾਹਿਗੁਰੂ ਵਿੱਚ ਸਿੱਖ ਨੂੰ ਉਹ ਜੀਵ ਨੂੰ ਲਾਇਆ ਕਰ ਦਿੰਦਾ, ਕੋਈ ਜੀਵ ਨਹੀਂ ਰਹਿੰਦਾ ਫਿਰ ਆਤਮ। ਆਤਮਾ ਜੀ ਦੀ ਅਲਸਾ ਉਹਦੇ ਵਿੱਚ ਮਿਲ ਜਾਂਦੀ ਹੁੰਦੀ ਹੈ। ਤੁਸੀਂ ਛੋਟੇ ਪਾਣੀ ਨੂੰ ਬਹੁਤੇ ਪਾਣੀ 'ਚ ਛੱਡੋ, ਜਿਹੜੇ ਫੜੋ। ਹੁਣ ਇਹ ਜੀਵ ਹੈ ਛੋਟਾ, ਵਾਹਿਗੁਰੂ ਹੈ ਬੜਾ। ਜਦ ਇਹਨੂੰ ਨਾਮ ਦੇ ਵਿਆਸ ਜਾਣਾ, ਉਹਦੇ ਕੋਲ ਚਲੇ ਜਾਵਾਂਗੇ, ਉਹਦੇ ਵਿੱਚ ਚਲਿਆ ਜਾਵੇਗਾ, ਤੇਰੀ ਹਸਤੀ ਗੁੰਮ ਹੋ ਜਾਣੀ, ਸਮੁੰਦਰੇ ਬਸ ਪਰਮੇਸ਼ਰੀ ਰਹਿ ਜਾ। ਹਾਂ, ਇਸ ਤਰ੍ਹਾਂ ਦੇ ਨਾਲ ਦੱਸਿਆ ਜਿਹਨੂੰ ਇਹੀ ਅਵਸਥਾ ਪ੍ਰਾਪਤ ਹੋਊਗੀ। ਤਾਂ ਫਿਰ ਅੱਗੇ ਦੱਸਦੇ ਨੇ ਗੁਰੂ ਸਾਹਿਬ ਜੀ, ਜਦ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਕਿਹੜੇ ਜੀ, ਜਿਹਦਾ ਪਰਮਦੂਰ। ਪਰਮਦੂਰ ਕਾਲ ਹੋਇਆ, ਗੁਰੂ ਦਾ ਸ਼ਬਦ ਗੁਰੂ ਵਾਲਾ ਬਣ ਕੇ ਹੁਕਮ ਅਨੁਸਾਰ ਅਭਿਆਸ ਕਰਿਆ, ਅਭਿਆਸ ਉਹ ਅਭਿਆਸ ਦਾ ਫਲ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਉਸ ਨੂੰ ਆਤਮਾ ਦੇ ਵਿੱਚ ਲਾਇਆ ਕਰਦਾ, ਜੀਵ ਬੜਾ ਚੱਕਿਆ। ਹਾਂ, ਇਸ ਤਰ੍ਹਾਂ ਦੇ ਨਾਲ ਫਿਰ ਉਹਦੀ ਵਾਪਸ ਦੱਸਿਆ, ਜਦ ਨਾਨਕ ਧੂੜ ਮੰਗੇ ਤੇ ਸਗੁਰ ਸਿੱਖ ਕੀ, ਜੋ ਆਪ ਜਪੇ, ਜਿਹਨੇ ਜਪੇ ਇਹ ਗੱਲਾਂ ਮਾਰਨ ਲੱਗ ਗਿਆ, ਪੜ੍ਹ ਲਿਆ, ਲਿਖਿਆ ਆਇਆ ਵੀ ਇਹੋ ਜਿਹੇ ਹੁੰਦੇ ਨੇ ਕਿ ਉਹ ਦੂਏ ਨੂੰ ਸਾਖਿਆਤ ਕਰਾ ਦੇਗਾ ਨਹੀਂ। ਗੁਰੂ ਸਾਹਿਬ ਕਹਿੰਦੇ ਜਦ ਨਾਨਕ ਧੂਰ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੇ ਆਪਣਾ ਇਨਾਮ ਜਪਾ। ਹੁਣ ਆਪਾਂ ਇੱਥੇ ਸ਼ੰਕਾ ਪੈਦਾ ਕਰ ਵੀ ਕਿਵੇਂ ਉਹ ਗੁਰੂ ਬਣ ਜਾਂਦਾ? ਗੁਰੂ ਨਹੀਂ ਹੁੰਦਾ ਸਿੱਖ ਨਹੀਂ, ਉਸਨੇ ਗੁਰੂ ਦਾ ਜੋ ਉਪਦੇਸ਼ ਨਾ ਵਾਹਿਗੁਰੂ ਮੰਤਰ ਉਹਦਾ ਅਭਿਆਸ ਕਰਿਆ ਜੁਤੀਆਂ ਦੁਆਰਾ। ਜਦ ਉਹ ਫਿਰ ਇਸ ਅਵਸਥਾ ਦੇ ਵਿੱਚ ਚਲਾ ਜਾਵੇਗਾ ਫਿਰ ਦੂਸਰੇ ਨੂੰ ਉਹੀ ਵਾਹਿਗੁਰੂ ਜਿਹੜਾ ਨਾਮ ਹੈ ਨਾ ਗੁਰੂ ਵਾਲਾ ਬਣ ਕੇ ਉਹ ਯੁਵਤੀਆਂ ਦੱਸੇਗਾ ਵੀ ਜੇ ਤੈਨੂੰ ਸ਼ੌਂਕ ਹੈ ਨਾ, ਜੇ ਤੈਨੂੰ ਸ਼ੌਂਕ ਹੈ ਆਤਮਾ ਦੇ ਵਿੱਚ ਰੱਬ ਦੇ ਦੇਸ਼ ਜਾਣ ਦਾ ਤੂੰ ਇਹ ਅਭਿਆਸ ਕਰ ਦੇ। ਮੈਂ ਇਹੀ ਕਰਿਆ ਸੀ ਔਰ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਆਪ ਜਾਂਦਾ ਨਾ ਜਿਹਨੇ ਆਪ ਆਪਣੀ ਜੀਵ ਆਤਮਾ ਨੂੰ ਪਰਮਾਤਮਾ ਦੇ ਵਿੱਚ ਭੇਦ ਕਰ ਦਿੱਤਾ ਉਹ ਦੂਏ ਨੂੰ ਵੀ ਰਸਤਾ ਦੱਸ ਸਕਦਾ ਜਿਹਨੂੰ ਪਤਾ ਹੀ ਨਹੀਂ ਹੈ। ਜਿਹੜਾ ਹੁਣ ਪੀਸੀ ਵਾਲਾ ਕੋਈ ਪੜ੍ਹ ਲਓ ਉਹਦੇ ਕੋਲ, ਹੁਣ ਜਿਹੜਾ ਆਤਮ ਦੱਸਿਆ ਕੋਈ ਆਤਮ ਦਰਸ਼ੀ ਹੋ ਜਾ ਉਹ ਦੱਸ ਦੇਗਾ ਬਈ ਮੈਂ ਇਸ ਤਰ੍ਹਾਂ ਗੁਰੂ ਵਾਲਾ ਬਣ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਿਆ ਸੀ ਯੁਗੀਆਂ ਦੁਆਰਾ, ਪਹਿਲਾਂ ਬੈਠਦੀ ਬਿਮਾਰੀ ਸ਼ੁਰੂ ਕਰੀ ਫਿਰ ਮਧਮਾ ਕਰੀ ਫਿਰ ਸਾਸ ਗ੍ਰਾਸ ਕਰਿਆ ਫਿਰ ਬਸੰਤੀ ਕਰੀ ਫਿਰ ਪਰਾਂ ਦੇ ਵਿੱਚ ਚਲੀ ਗਈ ਬੇਰੀ ਪਰ
ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਚੱਲ ਰਿਹਾ। ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਕਾਰ ਸੰਗਤ ਨੂੰ ਉਪਦੇਸ਼ ਕਰਦੇ ਨੇ ਭਾਈ ਗੁਰੂ ਦੇ ਹੁਕਮ ਦੇ ਵਿੱਚ ਖੜਨਾ ਚਾਹੀਦਾ, ਜੋ ਹੁਕਮ ਅਨੁਸਾਰ ਦੁੱਖ ਸੁੱਖ ਆ ਗਿਆ ਉਹਦੇ ਵਿੱਚ ਸਮ ਰਹਿਣਾ ਚਾਹੀਦਾ, ਬਾਣੇ ਨੂੰ ਸਿਰਮੱਥੇ ਮੰਨਣਾ ਚਾਹੀਦਾ। ਇੱਕ ਸਿੱਖ ਕਹਿਣ ਲੱਗਾ ਮਹਾਰਾਜ ਜੀ ਕੋਈ ਹੈ ਜਾਂ ਸਿੱਖ ਜਿਹੜਾ ਆਪ ਦਾ ਹੁਕਮ ਮੰਨਦਾ ਸਤ ਕਰਕੇ? ਕਹਿੰਦੇ ਹਾਂ ਭਾਈ ਥੋੜੇ ਨੇ ਬਹੁਤੇ ਨਹੀਂ ਹੁੰਦੇ, ਹੈ ਜ਼ਰੂਰ। ਕਹਿੰਦਾ ਮਹਾਰਾਜ ਜੀ ਫਿਰ ਮੈਂ ਦੇਖਣਾ ਮੈਨੂੰ ਦਿਖਾਓ। ਕਹਿੰਦੇ ਲੈ ਤੈਨੂੰ ਦਿਖਾਲ ਦਿੰਦੇ ਹਾਂ। ਮਹਾਰਾਜ ਜੀ ਨੇ ਪੱਤਰਿਕਾ ਲਿਖੀ, ਪੱਤਰਿਕਾ ਲਿਖ ਕੇ ਉਹ ਸਿੱਖ ਦੇ ਹੱਥ ਫੜਾ ਦਿੱਤੀ। ਕਹਿੰਦੇ ਐਂ ਕਰ ਫਲਾਨੇ ਪਿੰਡ ਦਾ ਫਲਾਨਾ ਸਿੱਖ ਨਾਮ ਰਹਿੰਦਾ ਉਹ, ਜਾਂ ਉਸ ਨੂੰ ਜਾਂ ਚਿੱਠੀ ਦੇਵੇਗਾ ਨਾ ਉਹਨੂੰ ਕਹਿ ਦੇਵੇ ਗੁਰੂ ਸਾਹਿਬ ਦਾ ਹੁਕਮ ਹੈ ਪਹਿਲਾਂ 20 ਰੁਪਈਏ ਦੇ ਫਿਰ ਚਿੱਠੀ ਦਊਂਗਾ ਤੈਨੂੰ 20 ਰੁਪਈਏ। ਉਹ ਬੇਚਾਰਾ ਗਰੀਬ ਰੋਟੀ ਵੀ ਨਾ ਪੱਕੇ ਬਹੁਤ ਸਤੋ ਗਣੀ ਸਵਾਦ ਆ ਸਿੱਖ ਆਤਮ ਧਨ ਕਰਕੇ ਮਾਲਾ ਮਾਲ ਆ ਮਨ ਉਹਦਾ ਇਤਨਾ ਠੰਡਾ ਉਤਨਾ ਠੰਡਾ ਕਹਿੰਦੇ ਗੜਾ ਵੀ ਨਹੀਂ ਹੈ ਪਰ ਸਿੱਖ ਚਲਿਆ ਗਿਆ। ਜਾ ਕੇ ਉਸਨੂੰ ਕਹਿਣ ਲੱਗਾ ਵੀ ਗੁਰੂ ਸਾਹਿਬ ਜੀ ਨੇ ਮੈਨੂੰ ਘੱਲਿਆ। ਪਹਿਲਾਂ ਤਾਂ ਸਿੱਖ ਨੂੰ ਲੰਮਾ ਪੈ ਕੇ ਸ਼ਾਂਕ ਦੰਡਵਤ ਕਰੀ ਕਈ ਤੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ, ਮੈਨੂੰ ਤਾਂ ਗੁਰੂ ਸਾਹਿਬ ਦੇ ਹੀ ਦਰਸ਼ਨ ਹੋ ਗਏ ਸਿੱਖਾ ਤੇਰੇ ਤੋਂ, ਭਾਵਨਾ ਨੂੰ ਇਹ ਫਲ ਮਿਲਣਾ ਨਾ। ਫਿਰ ਕਿਵੇਂ ਆਇਆ ਤੂੰ ਗੁਰਮੁਖਾ? ਕਹਿਣ ਲੱਗਾ ਗੁਰੂ ਸਾਹਿਬ ਜੀ ਨੇ ਆਹ ਚਿੱਠੀ ਦਿੱਤੀ ਹੈ ਕਿ 20 ਰੁਪਈਏ ਪਹਿਲਾਂ ਮੈਨੂੰ ਦੇ ਫਿਰ ਤੈਨੂੰ ਚਿੱਠੀ ਦਿਆਂਗਾ। ਹੁਣ ਉਹਦੇ ਵਿਚਾਰੇ ਦੇ ਰੋਟੀ ਵੀ ਲੰਗੇ ਡੰਗ ਪੱਕਦੀ ਹੈ। ਉਸਨੇ ਸੋਚਿਆ ਵੀ ਜਿਹੜਾ ਘਰ ਦਾ ਕੋਈ ਮਾੜਾ ਮੋਟਾ ਸਮਾਨ ਹੈ ਇਸ ਨੂੰ ਵੇਚੀਏ। ਘਰ ਬਾਜ਼ਾਰ ਦੇ ਵਿੱਚ ਗਿਆ ਸਮਾਨ ਵੇਚ ਕੇ 20 ਰੁਪਈਏ ਲਿਆਇਆ। 20 ਰੁਪਈਏ ਲਿਆ ਕੇ ਉਸ ਸਿੱਖ ਦੇ ਹੱਥ ਚ ਫੜਾ ਤੇ ਚਿੱਠੀ ਲੈ ਕੇ ਛਾਤੀ ਨਾਲ ਲਾਈ, ਮੱਥੇ ਨਾਲ ਲਾਈ, ਸਿਰ ਤੇ ਰੱਖੀ ਸਾਧ ਸੰਗ। ਫਿਰ ਉਸਨੇ ਚਿੱਠੀ ਖੋਲ ਕੇ ਪੜ੍ਹਨੀ ਸ਼ੁਰੂ ਕਰੀ। ਕੀ ਲਿਖਿਆ ਆ ਗੁਰੂ ਸਾਹਿਬ ਦਾ ਚਿੱਠੀ ਦੇ ਵਿੱਚ? ਹੈ ਸਿੱਖ, ਇਹ ਪ੍ਰੇਮੀ ਨੂੰ ਤੇਰੇ ਕੋਲ ਕੱਲਿਆ, ਇਸ ਨੂੰ 500 ਰੁਪਈਆ ਦੇ ਕੇ ਮੋੜੀ, ਯਾਨੀ 500 ਰੁਪਈਆ ਦੇ ਇਸ ਨੂੰ। ਚਿੱਠੀ ਪੜ੍ਹ ਲਈ ਉਹ ਗਰੀਬ ਨੀ, ਪਹਿਲਾਂ ਹੀ 20 ਰੁਪਈਏ ਮਸਾਂ ਪੂਰੇ ਕਰੇ ਸਨ। ਉਸਨੇ ਕਿਹਾ ਚਲੋ ਸ਼ਹਿਰ ਨੂੰ ਚੱਲਦੇ ਹਾਂ, ਕਿਤੇ ਜਿਸ ਤਰ੍ਹਾਂ ਕੋਈ ਵਿਧ ਬਣੇਗੀ 500 ਰੁਪਈਆ ਲਿਆ ਕੇ ਇਸ ਸਿੱਖ ਨੂੰ ਦਈਏ। ਸ਼ਹਿਰ ਦੇ ਵਿੱਚ ਤੁਰਿਆ ਜਾਂਦਾ, ਤੁਰਿਆ ਜਾਂਦਿਆਂ ਜਾਂਦਾ ਕਿ ਡਾਉਂਡੀ ਪਿੱਟਦਾ ਘਟੋਲ ਵਾਲਾ। ਕੀ ਡਾਉਂਡੀ ਪਿੱਟਦਾ? ਵੀ ਫਲਾਨੀ ਜਗ੍ਹਾ ਕੁਸ਼ਤੀਆਂ ਹੋਣੀਆਂ ਨੇ ਪਹਿਲਵਾਨਾਂ ਦੀਆਂ, ਵੀ ਜਿਹੜਾ ਤਾਂ ਢਾਹੇਗਾ ਮਸਕੀਨੀਆਂ ਮੱਲ ਜਿਸ ਤਰ੍ਹਾਂ ਦਾਰਾ ਮੱਲ ਮੰਨਿਆ ਆਇਆ ਹੁਣ ਆਪਣੇ, ਇਹ ਉਹ ਮਸਕੀਨੀਆਂ ਮੱਲ ਆ, ਉਸ ਦੀ ਕੁਸ਼ਤੀ ਹੋਣੀਆਂ ਨਾਮ ਰੱਖਿਆ ਗਿਆ। ਟਾਹੁਣ ਵਾਲੇ ਨੂੰ 1000 ਰੁਪਈਆ, ਟਹਿਣ ਵਾਲੇ ਨੂੰ 500 ਰੁਪਈਆ। ਉਹ ਸਿੱਖ ਨੇ ਕਿਹਾ ਵੀ ਇਹ ਤਾਂ ਗੁਰੂ ਸਾਹਿਬ ਨੇ ਕਾਰਜ ਆਪਣਾ ਆਪ ਕਰ ਲਿਆ, ਕਿਉਂ ਨਾ ਉਸ ਦੇ ਨਾਲ ਕੁਸ਼ਤੀ ਲੜੀਏ ਜਾ ਕੇ। 500 ਰੁਪਈਆ ਹੀ ਮੰਨੇ, ਮੰਗਿਆ ਗੁਰੂ ਸਾਹਿਬ ਨੇ ਜੇ ਮੈਂ ਢਹਿ ਜਾਵਾਂਗਾ 500 ਰੁਪਈਆ ਮੈਨੂੰ ਮਿਲ ਜਾਵੇ। ਉਹਨੇ ਤਾਂ ਪਿੱਛਾ ਨਹੀਂ ਮੁੜ ਕੇ ਦੇਖਿਆ, ਜਿਹੜੇ ਪਿੰਡ ਦੇ ਵਿੱਚ ਕੋਲ ਹੋਣੇ ਸਨ ਉਧਰ ਨੂੰ ਭੱਜ ਲਿਆ। ਸਿੱਖ ਤਾਂ ਹਵਕਿਆ ਜਾਂਦਾ ਵੀ ਕਿਤੇ ਅੱਗੋਂ ਕੋਲ ਹੋ ਨਾ ਜਾਣ, ਵੱਜਿਆ ਜਾਂਦਿਆ ਉਸਨੂੰ ਪਿਆਸ ਲੱਗੀ ਤਾਂ ਖੂਹ ਚੱਲਦਾ ਸੀ ਲਵੇ ਰਸਤੇ ਦੇ, ਉਸਨੇ ਕਿਹਾ ਇੱਥੇ ਪਾਣੀ ਪੀ ਲਈਏ ਜਾਂਦੇ ਜਾਂਦੇ। ਉੱਥੇ ਪਾਣੀ ਪੀਣ ਗਿਆ, ਜਿਹੜੇ ਮੱਲ ਦੀ ਕੁਸ਼ਤੀ ਸੀ ਉਹ ਮੱਲਾਂ ਦੇ ਸਮੇਤ ਉੱਤੇ ਇਸ਼ਨਾਨ ਕਰਦਾ ਸੁੱਤ, ਇਸ਼ਨਾਨ ਕਰਦਾ। ਉਸਨੇ ਵੀ ਪਾਣੀ ਪੀ ਕੇ ਪੁੱਛਿਆ ਬਈ, ਕਹਿੰਦੇ ਤੁਸੀਂ? ਕਹਿੰਦੇ ਹਾਂ, ਮਸਕੀਨੀਆਂ ਮੱਲਾ ਜਿਹੜਾ ਸਾਹਮਣੇ ਖੜਾ ਇਹਦੀ ਕੁਸ਼ਤੀ ਆਉਣੀ ਆ ਉੱਥੇ ਫਲਾਨੇ ਪਿੰਡ, ਪਿੰਡ ਦਾ ਨਾਂ ਵੀ ਲਿਆ। ਉਹ ਕਹਿੰਦਾ ਕਿ ਮੈਂ ਕੁਸ਼ਤੀ ਲੜਾਂਗਾ ਇਹਦੇ ਨਾਲ। ਉਹ ਸਿੱਖ ਕਹਿੰਦਾ ਮੈਂ ਲੜੂ ਇਹਦੇ ਨਾਲ ਕੁਸ਼ਤੀ। ਉਹ ਜਿਹੜੇ ਦੂਏ ਮੱਲ ਸੀ ਨਾਲ ਦੇ ਮਸਕੀਨੀਆਂ ਵੀ ਉੱਥੇ ਹੀ ਬੈਠਾ ਸੀ, ਉਹ ਕਹਿ ਲੱਗੇ ਤੂੰ ਮਰਨਾ, ਤੈਨੂੰ ਜਾਨ ਨੀ ਪਿਆਰੀ? ਕਹਿੰਦਾ ਨਹੀਂ, ਮੈਂ ਤਾਂ ਲੜਾਂਗਾ ਇਹਦੇ ਨਾਲ ਕੁਰਸੀ। ਉਹ ਜਿਹੜਾ ਮਸ਼ਕੀਨੀਆਂ ਮੱਲ ਸੀ ਉਸਨੇ ਸੋਚਿਆ ਵੀ ਹੈ ਤੂੰ ਗਰੀਬ ਆਦਮੀ ਹੈ, ਤੂੰ ਮੇਰੇ ਹੱਥੋਂ ਕਿਉਂ ਮਰਦਾ, ਤੂੰ ਕਾਹਦੇ ਵਾਸਤੇ ਮੇਰੇ ਨਾਲ ਕੁਸ਼ਤੀ ਲੜਨਾ? ਉਹਨੇ ਦੱਸਿਆ ਕਹਿੰਦਾ ਵੀ ਮੱਲਾ, ਮੇਰੇ ਗੁਰੂ ਸਾਹਿਬ ਨੇ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪੱਤਰਿਕਾ ਕਰ ਲਈ। ਪਹਿਲਾਂ ਤਾਂ ਪੱਤਰਿਕਾ ਵੀ ਸਿੱਖ ਨੂੰ ਕਿਹਾ ਤਾਂ ਨਹੀਂ ਜੇ 20 ਰੁਪਈਏ ਸਿੱਖ ਦੇਵੇਗਾ। ਹੁਣ ਜਦ ਮੈਂ ਪੱਤਰਿਕਾ ਖੋਲ ਕੇ ਫੜੀ ਉਹਦੇ ਤਿਉਂ ਲਿਖਿਆ ਬਈ 500 ਰੁਪਈਆ ਸਿੱਖ ਨੂੰ ਦੇ ਕੇ ਮੋੜੀ, ਖਾਲੀ ਨਾ ਆਵੇ। ਮੈਂ ਤਾਂ ਇਸ ਕਰਕੇ ਗੁਰੂ ਸਾਹਿਬ ਜੀ ਨੂੰ ਉਹ 500 ਰੁਪਈਆ ਦੇਣਾ, ਇਸ ਕਰਕੇ ਮੈਂ ਤਾਂ ਤੇਰੇ ਨਾਲ ਕੁਸ਼ਤੀ ਲੜਨਾ ਆ। ਉਹ ਸੀਗਾ ਧੀਮਾ ਮੱਲ, ਹਰ ਇੱਕ ਨਹੀਂ ਹੁੰਦਾ। ਕਹਿੰਦਾ ਵੀ ਜੇ ਤੇਰਾ ਗੁਰੂ ਹੈ ਜਾਣਾ, ਤੇਰੀ ਸ਼ਰਧਾ ਇਹੀ ਹੈ, ਕਹਿੰਦਾ ਚੰਗਾ ਫਿਰ ਮੈਂ ਤਹਿ ਜਾਂਗਾ, ਕਹਿਦਾਂਗਾ ਤੂੰ 1000 ਰੁਪਈਆ ਗੁਰੂ ਨੂੰ ਦੇਈ ਜਾਂਗਾ। ਇਹ ਉਹ ਚਲੇਗਾ ਅਖਾੜੇ ਦੇ ਵਿੱਚ, ਦੁਨੀਆ ਬਹੁਤ ਇਕੱਠੀ ਹੋਈ ਹੋਈ, ਉਹ ਤਾਂ ਬਗੈਰ ਟਿਕਟਾਂ ਦੀ, ਤੇ ਹੁਣ ਤਾਂ ਟਿਕਟਾਂ ਤੇ 100 ਨਹੀਂ ਮਿਲਦਾ ਜਾਂ 1000 ਨਹੀਂ ਘੁਲਦੇ ਨੇ ਆ ਕੇ। ਚਲੇਗਾ ਜਿੰਨੇ ਪਬਲਿਕ ਜਿਹੜੇ ਘੁਲਾਉਣ ਵਾਲੇ ਸਨ, ਜਿਹਨਾਂ ਨੇ ਉਹ ਮੰਗਾਏ ਸਨ ਮੱਲ, ਇਸ ਨੇ ਕਿਹਾ ਕਿਤੇ ਹੋਰ ਨਾ ਕੋਈ ਨਿਕਲਾ ਹੋਵੇ, ਪਹਿਲਾਂ ਨੀੜੇ ਖੋਲ ਕੇ ਅੰਦਰ ਫੜ ਗਿਆ ਉਹ ਜੇ ਨਗੋਟਾ ਹੀ ਕਰਦਾ। ਉਹ ਲੋਕ ਦੇ ਕੋਲ ਜਾ ਕੇ ਕਹਿ ਲਗੇ ਤੂੰ ਖੜ ਗਿਆ ਇੱਥੇ ਟੁੱਟਿਆ ਜਾ ਕੇ? ਕਹਿੰਦਾ ਮੈਂ ਤਾਂ ਕੁਸ਼ਤੀ ਲੜਨੀ ਹੈ। ਕਹਿੰਦੇ ਤਾਂ ਮਰਨਾ? ਕਹਿੰਦਾ ਆਹੋ ਮੈਂ ਮਰਨਾ ਹੀ, ਕੁਸ਼ਤੀ ਲੜਨੀ ਹੈ। ਕਹਿੰਦਾ ਉਹ ਮਸਕੀਨੀਆਂ ਤਾਂ ਜਾਣਦਾ ਸੀ ਨਾ ਵੀ ਇਹ ਗੁਰੂ ਦਾ ਸਿੱਖ ਹੈ। ਖੈਰ ਕਹਿੰਦੇ ਚੰਗਾ ਮਰ ਜਾ ਫਿਰ, ਸਾਨੂੰ ਉਹਨੇ ਤਾਂ ਤੈਨੂੰ ਇੱਕ ਧੌਲ ਨਾਲ ਹੀ ਮਾਰ ਦੇਣਾ। ਕਹਿੰਦਾ ਕੋਈ ਪਰਵਾਹ ਨੀ, ਮਰਨ ਦੀ ਗੁਰੂ ਦਾ ਬਚਨ ਪੂਰਾ ਹੋ ਜਾਵੇ, ਮਰਨਾ ਫਿਰ ਵੀ ਮਰੀ ਜਾਣਾ। ਕਹਿੰਦਾ ਫਿਰ ਕਿਹੜਾ ਬਾਜਾਂ? ਖੈਰ ਨਿਕਲਿਆ ਮਸ਼ਕੀਨੀਆਂ ਸਾਧ ਸੰਗਤ, ਸ੍ਰੀ ਰਾਮ ਚੌਂਕਦਾ ਸੀਤੇ ਵਾਂਗਣ, ਮੱਲਾਂ ਦੇ ਵੀ ਚੌਂਕਦੇ ਹੁੰਦੇ ਨੇ। ਅੱਜ ਕੱਲ੍ਹ ਤਾਂ ਉਹੀ ਹੋ ਗਿਆ, ਚੁੱਟਡੀਆਂ ਹੀ ਆ, ਆਹ ਪੈਂਟਾਂ ਦੇ ਆਸਰੇ ਫਿਰਦੇ ਨੇ, ਕਦੇ ਉੱਧਰੋਂ ਲੱਗ ਜਾਂਦੇ, ਕਦੇ ਜੇ ਪੈਂਟਾਂ ਵੀ ਡਿੱਗ ਵੀ ਪੈਣ। ਉਸੇ ਅਸੀਂ ਦਾਰਾ ਸਕੋ ਗਏ ਸੀ, ਉੱਥੇ ਇੱਕ ਮੈਨ ਚੁਰੀ ਜਾਂਦੀ ਸੀ, ਉਹ ਹਵਾ ਨਹੀਂ ਛਿੜਦੀ, ਉੱਥੇ ਹਵਾ ਤੇਜ਼ ਵਗਦੀ ਹੈ। ਇਹ ਜੇ ਹੋਵੇ ਕੀ ਕਰਾਂਗੇ ਆਪਾਂ? ਅਜਿਹਾ ਜਿਹੜੇ 70 ਸਾਲ ਦੇ ਬੁੜੇ ਨੇ ਉਹਨਾਂ ਤੇ ਥੋੜੀ ਜਿਹੀ ਲਾਲੀ ਹੈਗੀ, ਬਾਕੀ ਤਾਂ ਹਰੀ ਹਰਾ ਹੱਡੀਆਂ ਨਹੀਂ ਫਿਰਦੇ ਨੇ, ਬਾਕੀ ਉਹ ਵੀ ਸਾਹ ਜਿਹਾ ਚੱਲਦਾ, ਨਹੀਂ ਤਾਂ ਮਰਿਆ ਵਰਗੀਆਂ। ਇਹ ਉਹ ਨਿਕਲਿਆ ਫਿਰ ਸਿੱਖ ਨੇ ਵੀ ਛਾਲ ਮਾਰੀ, ਛਾਲ ਮਾਰੀ ਸਾਧ ਸੰਗਤ, ਮਸ਼ਕੀਨੀਆਂ ਆਇਆ ਹੱਥ ਮਿਲਾਉਂਦੇ ਹੁੰਦੇ ਨੇ, ਪਹਿਲਾਂ ਪਿੱਛੇ ਹਟ ਜਾਂਦੇ ਨੇ, ਫਿਰ ਮਸ਼ਕੀਨੀਆਂ ਨੂੰ ਪਤਾ ਕਿ ਸਭ ਕੁਛ ਇੱਧਰ ਉੱਧਰ ਉੱਧਰਾਂ ਫਿਰਦੇ ਰਹੇ, ਆਪੇ ਹੀ ਮਸ਼ਕੀਨੀਆਂ ਥੱਲੇ ਡਿੱਪਿਆ, ਸਿੱਖ ਉੱਤੇ ਡਿੱਪਿਆ, ਸਾਰੇ ਤਾੜੀ ਵੱਜ ਗਈ ਵੀ ਮਸ਼ਕੀਨੀਆਂ ਤਾਂ ਢਾ ਲਿਆ, ਮਸ਼ਕੀਨੀਆਂ ਤਾਂ ਢਾ ਲਿਆ। ਸਿੱਖ ਨੇ ਖਨੀ ਕੀਤੀ ਇਹਦੇ ਵਿੱਚ, ਜਾਂਦੇ ਹੋ ਫਿਰ ਮਸ਼ਕੀਨੀਆਂ ਕਹਿਣ ਲੱਗਾ ਵੀ ਜਿਹੜੀ ਤੇਰਾ ਇਹੋ ਜਿਹਾ ਗੁਰੂ ਹੈ ਤੇਰੀ ਇੰਨੀ ਸ਼ਰਧਾ ਗੁਰੂ ਤੇ ਮੈਨੂੰ ਦਰਸ਼ਨ ਕਰਾ ਗੁਰੂ ਦੇ। ਉਹ ਮਨ ਫਿਰ ਨਾਲ ਆਇਆ, ਸਾਰੀ ਉਹਦੀ ਜਿੰਨੀ ਟੋਲੀ ਸੀ ਆ ਕੇ ਜਦ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰੀ, ਉੱਥੇ ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ, ਸੁਖੀ ਵਸੇ ਮਸਕੀਨੀਆਂ, ਆਪ ਨਵਾਰ ਤਲੇ ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਭ ਗਲੇ ਐ ਮਸਕੀਨੀਆਂ, ਤੇਰੇ ਜਿਤਨੀ ਨਿਮਰਤਾ ਦੇਖੋ। ਇਹ ਉੱਥੇ ਫਿਰ ਮਹਾਰਾਜ ਜੀ ਨੇ ਕਿਹਾ, ਬੜੋ ਬਰਿਆ
ਗਰਭ ਜਨਾ ਉਡਿਆਈਆਂ ਖਾਲੀ ਦੁਨੀਆ ਹੋ ਜਾਣਗੇ, ਗਰਭ ਜਨਾ ਉਡਿਆਈਆਂ ਖਾਲੀ ਦੁਨੀਆ
ਪ੍ਰਚਾਰ ਸੰਗਤਾਂ ਦੇ ਵਿੱਚ ਇਹੀ ਕਰਦੇ ਨੇ ਬਈ ਭਾਣੇ ਦੇ ਵਿੱਚ ਖੜਨਾ ਚਾਹੀਦਾ। ਔਰ ਗੁਰਮੁਖ ਨਾਮੇ ਸਿੱਖ ਸੀਗਾ ਨਾ ਮਹਾਰਾਜ ਜੀ, ਆਪ ਹਮੇਸ਼ਾ ਹੀ ਭਾਣੇ ਦਾ ਜ਼ਿਆਦੇ ਉਪਦੇਸ਼ ਕਰਦੇ ਹੋ ਬਈ ਭਾਣਾ ਪਰਮੇਸ਼ਰ ਦਾ ਮਿੱਠਾ ਕਰਕੇ ਮੰਨਣਾ ਚਾਹੀਦਾ। ਕੋਈ ਇਹੋ ਜਿਹਾ ਸਿੱਖ ਹੈ ਵੀ ਆਪਦਾ ਭਾਣਾ ਮੰਨਣ? ਕਹਿੰਦੇ ਹਾਂ ਭਾਈ ਹੈਗੇ। ਉਹ ਤਾਂ ਆਪ ਹੀ ਮਹਾਰਾਜ ਨੇ ਸਭ ਕੁਝ ਜਣਾ ਲੈਣਾ ਸੀ, ਪਰ ਸਿੱਖਾਂ ਦੁਆਰਾ ਵੀ ਕਹਿ ਲਗਾ ਮਹਾਰਾਜ ਫਿਰ ਮੈਨੂੰ ਦਰਸ਼ਨ ਕਰਾਓ ਸਿੱਖ ਦੇ ਜਿਹੜਾ ਭਾਣੇ ਦੇ ਵਿੱਚ ਖੜਿਆ। ਪਰ ਪਾਣਾ ਹੈ ਤਾਂ ਔਖਾ ਕਿਸੇ ਕਿਸੇ ਨੂੰ ਹੀ, ਮਨ ਦਾ ਕੋਈ ਕੋਈ ਉਹ ਬਾਣੀ ਚ ਦੱਸਦੇ ਨੇ ਬੜੋ ਪ੍ਰੇਮ ਖੇਚਲ ਕਰਨੀ ਪਵੇ। ਗੁਜਰਾਤ ਵਿੱਚ ਹੈ ਸਿੱਖੋ ਭਾਈ ਭਖਾਰੀ ਉਹਦਾ ਨਾਂ, ਜਾ ਉੱਥੋਂ ਤੈਨੂੰ ਇਹ ਗੱਲ ਦਾ ਸਾਰਾ ਉਹ ਨਿਸ਼ਚੇ ਕਰਾ ਦੇਗਾ ਬਈ ਭਾਣੇ ਦੇ ਵਿੱਚ ਖੁਸ਼ ਕਿਵੇਂ ਰਹੀ ਜਾ। ਕਰ ਉਸਨੇ ਮਜਲਾਂ ਮਾਰਨੀਆਂ ਸ਼ੁਰੂ ਕਰੀਆਂ, ਬੰਬੇ ਕਰਨੀਆਂ ਗੁਜਰਾਤ ਚਲਿਆ ਗਿਆ। ਭਾਈ ਭਖਾਰੀ ਜੀ ਬੈਠੇ ਨੇ ਅੱਗੇ, ਆ ਟੁੱਟੀਆਂ ਹੋਈਆਂ ਬੋਰੀਆਂ ਨੇ ਜਿਹੜੀਆਂ ਪਾਟੀਆਂ ਆਈਆਂ, ਉਹਨਾਂ ਨੂੰ ਸੂਏ ਦੇ ਨਾਲ ਸਿਉਂਦੇ ਨੇ, ਤੱਪੜੀ ਜੀ ਬਣਾਉਂਦੇ ਨੇ। ਸਿੱਖ ਗਿਆ ਨਮਸਕਾਰ ਉਧਰ ਉਧਰ ਹੀ ਕਰੀ, ਕਹਿ ਲਗਾ ਕਿਸ ਤਰ੍ਹਾਂ ਆਇਓ? ਕਹਿਣਾ ਮੈਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ। ਆਹੋ ਭਾਵ ਕਹਿੰਦਾ ਗੁਰੂ ਦੇ ਪਿਆਰੇ ਦੇ ਦਰਸ਼ਨ ਹੋਏ, ਤੱਪੜੀ ਜੀ ਤਾਂ ਛੱਡ ਦਿੱਤੀ ਉਸਨੇ, ਸਿੱਖ ਦਾ ਹੱਥ ਦੇ ਵਿੱਚ ਹੱਥ ਫੜ ਲਿਆ। ਉਹ ਕਹਿੰਦਾ ਘਰ ਦੇ ਵਿੱਚ ਲੈ ਗਿਆ ਸਾਧ ਸੰਗਤ, ਕਹਿੰਦਾ ਮੇਰੇ ਲੜਕੇ ਦੀ ਸ਼ਾਦੀ ਹੈ, ਹੁਣ ਤੁਸੀਂ ਜਾਣਾ ਨਾ, ਕਾਲੀ ਨਾ ਕਰਿਓ ਜਾਣ ਦੀ ਸ਼ਾਦੀ ਦੇਖ ਕੇ ਜਾਇਓ। ਖੈਰ ਉਹਦਾ ਹੱਥ ਜੱਤ ਫੜ ਲਿਆ, ਕੀ ਦੇਖਿਆ ਅੱਗੇ ਜਾ ਕੇ ਬਹੁਤ ਹਲਵਾਈ ਲੱਗੇ ਨੇ, ਮਠਿਆਈਆਂ ਪੱਕਦੀਆਂ ਨੇ। ਗਾਹਾਂ ਲੈ ਗਿਆ, ਦਰਜੀ ਲੋਕ ਬੈਠੇ ਨੇ, ਬਹੁਤ ਲੀੜੇ ਬਣਦੇ ਨੇ। ਅੱਗੇ ਲੈ ਗਿਆ ਹੌਲੀ ਹੌਲੀ, ਇੱਕ ਜਗ੍ਹਾ ਕੋਠੜੀ ਜੀ, ਉਹਦੇ ਵਿੱਚ ਸੀੜੀ ਬਣਾਈ ਪਈ ਹੈ, ਸੀੜੀ ਜੀ ਦੇ ਤੇ ਮਰਿਆ ਬੰਦਾ ਪਾਈ ਦਾ। ਖੈਰ ਉਸਦਾ ਦਿਮਾਗ ਗੱਲ ਨੂੰ ਸਮਝ ਨਾ ਸਕਿਆ, ਕਹਿਣ ਲੱਗਾ ਮੇਰੇ ਪੁੱਤਰ ਦੀ ਸਾਦੀ ਹੈ, ਸਾਦੀ ਦੇਖ ਕੇ ਜਾਣਾ। ਸੱਤ ਵਜਨ ਦਿਨ ਆ ਗਿਆ ਸ਼ਾਦੀ ਦਾ, ਉਸੇ ਤਰ੍ਹਾਂ ਹੀ ਧੂਮ ਧਾਮ ਨਾਲ ਬਰਾਤ ਚੜ੍ਹੀ। ਚਲੇ ਗਏ ਅਗਲੇ ਜਿੱਥੇ ਬਰਾਤ ਨੇ ਜਾਣਾ ਹੁੰਦਾ, ਸਹੁਰੇ ਘਰ। ਅੱਗੇ ਤਿੰਨ ਚਾਰ ਦਿਨ ਬਰਾਤ ਰਹਿੰਦੀ ਹੁੰਦੀ ਸੀ, ਰਹੇ ਬਰਾਤ ਫੇਰੇ ਆ ਗਏ, ਅਨੰਦਕਾਰ ਸਨ ਹੋਏ। ਵਿਹਲੀ ਲੜਕੀ ਨਾਲ ਰਸ ਹੁੰਦੇ ਸਨ, ਜਦ ਬੈਲ ਗੱਡੀਆਂ ਹੁੰਦੀਆਂ ਸਨ। ਚਲੇ ਉਹਨਾਂ ਨੇ ਬਰਾਤ ਉਸੇ ਤਰ੍ਹਾਂ ਸਾਰੀ ਖੁਸ਼ੀਆਂ ਦੇ ਵਿੱਚ। ਯਾਦ ਪਿੰਡ ਤੋਂ ਦੋ ਚਾਰ ਕੋਹ ਦੂਰ ਰਹਿ ਗਏ ਤਾਂ ਉਸਦੇ ਲੜਕੇ ਦੇ ਢਿੱਡ ਦੇ ਵਿੱਚ ਸੂਲ ਸ਼ੁਰੂ ਹੋ ਗਿਆ। ਇਤਨਾ ਸੂਲ ਹੋਇਆ, ਉਸਦੇ ਪ੍ਰਾਣ ਖਤਮ ਹੋ ਗਏ, ਮੁੰਡੇ ਮਿਰਦੂ ਹੋ ਗਿਆ ਉਸਦਾ ਲੜਕਾ। ਸਾਰੀ ਜਨਤਾ ਮਾਰਨ ਲੱਗ ਗਈ। ਭਾਈ ਬੁਖਾਰੀ ਦਾ ਚਿਹਰਾ ਜਿਸ ਤਰ੍ਹਾਂ ਵਿਆਹ ਵੇਲੇ ਸੀ ਨਾ, ਜਾਣ ਵੇਲੇ ਨੰਦਾ ਵੇਲੇ, ਉਹ ਹੈ ਜੇ ਉਸਦਾ ਚਿਹਰਾ ਕੋਈ ਫਰਕ ਨਹੀਂ ਪਿਆ ਭਾਈ ਬੁਖਾਰੀ ਦੇ। ਕਹਿ ਲਗੇ ਭਾਈ ਪਰਮੇਸ਼ਰ ਦੀ ਦਾਤ ਤੇ ਉਹ ਆਪਣੀ ਲੈ ਗਿਆ, ਤੁਸੀਂ ਕਿਉਂ ਰੋਂਦੇ ਹੋ? ਇਹ ਤਾਂ ਪਾਣਾ ਪਰਮੇਸ਼ਰ ਦਾ ਐਵੇਂ ਹੀ ਹੈ, ਪੜੋ ਪ੍ਰੇਮ ਦੇ ਨਾਲ।
ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ,
ਸਸਕਾਰ ਕੀਤਾ। ਸਸਕਾਰ ਕਰਨ ਤੋਂ ਘਰ ਆ ਗਿਆ ਜਿਹੜਾ ਗੁਰਮੁਖ ਸਿੱਖ ਗਿਆ ਸੀ। ਉਹ ਕਹਿ ਲੱਗਾ ਭਾਈ ਬੁਖਾਰੀ, ਜੇ ਤੈਨੂੰ ਪਹਿਲਾਂ ਪਤਾ ਸੀ ਵੀ ਇਹ ਗੱਲ ਬੀਤਣੀ ਹੈ ਤਾਂ ਫਿਰ ਤੂੰ ਗੁਰੂ ਸਾਹਿਬ ਤੇ ਆਪਣੇ ਪੁੱਤਰ ਦੀ ਉਮਰ ਹੋਰ ਵਧਾ ਲੈਂਦਾ, ਜਾਂ ਫਿਰ ਇਸਦੀ ਸਾਦੀ ਹੋਈ ਨਾ ਕਰਦਾ। ਭਾਈ ਬੁਖਾਰੀ ਕਹਿਣ ਲੱਗਿਆ ਭਾਈ ਗੁਰਮੁਖਾ, ਨਾਸਵੰਤ ਚੀਜ਼ ਗੁਰੂ ਕੋਲੋਂ ਮੰਗਣੀ ਹੈ? ਇਹ ਤਾਂ ਦੁਨੀਆਂ ਦਾ ਵਿਹਾਰ ਬਣਿਆ ਹੋਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਪੁਲਸੋ ਸੋ ਬਿਨਸੋ ਪਰੋ ਵਾਜ ਕੇ ਕਾਲ ਨਾਨਕ ਹਰ ਗੁਣ ਗਾਇਲ ਛਾੜ ਸਗਲ ਯਾਣੀ ਛੜਦੇ ਫੁਰਨਿਆਂ ਨੂੰ ਯਾਣੀ ਛੜਦੇ ਫੁਰਨਿਆਂ ਨੂੰ ਪਰਮੇਸ਼ਰ ਦੀ ਬੰਦਗੀ ਗੁਣਾਨ ਵਾਦ ਕੀਰਤਨ ਗਾ ਕਹਿਣ ਲੱਗੇ ਭਾਈ ਕੀ ਝੂਠੀਆਂ
ਜੈਸੇ ਬਗੀਚੇ ਕਲਪ ਵਿਰਸ਼ ਕਹਿੰਦੇ ਕਲਪ ਵਿਰਸ਼ ਕਿਹੋ ਜਿਹਾ ਵਿਰਸ਼ ਹੈ ਉਹਦੇ ਹੇਠ ਬੈਠ ਕੇ ਜਿਹੜਾ ਫੁਰਨਾ ਕਰੇਗਾ ਜਦੇ ਹੀ ਪੂਰਾ ਹੋ ਜਾਏਗਾ ਪਰ ਮਨ ਠੰਡਾ ਨਹੀਂ ਹੋਣਾ ਹੈ ਮਨ ਦੇ ਉੱਤੇ ਹੋਰ ਫੂਸ ਪੈ ਜਾਵੇਗਾ ਹੋਰ ਜਾਣ ਲੱਗ ਜੂਗਾ ਫੇਰ ਕਹਿੰਦੇ ਚਿੰਤਾਮਣੀ ਬੱਟੀ ਹੈ ਇੱਕ ਉਹਦਾ ਵੀ ਸੁਭਾਵ ਹੈ ਕਾਮ ਧੇਨ ਗਊ ਹੈ ਕਾਮ ਧੇਨ ਗਊ ਉਹਦਾ ਸੁਭਾਵ ਆ ਉਹਦੇ ਕੋਲ ਖੜ ਕੇ ਫੁਰਨਾ ਕਰ ਲਓ ਉਹੀ ਪਦਾਰਥ ਮਿਲ ਜੂਗਾ ਪਰ ਮਨ ਨੂੰ ਠੰਡ ਨਹੀਂ ਮਿਲਣੀ ਹੈ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ ਤਿੰਨਾਂ ਲੋਕਾਂ 14 ਭਵਨਾਂ ਦੇ ਵਿੱਚ ਸ਼ਾਂਤੀ ਵਰਗਾ ਪਦਾਰਥ ਕੋਈ ਨਹੀਂ ਹੈ ਇਹਦੀ ਤੁਰ ਸਕਦੇ ਬਰਾਬਰ ਉਹ ਇਸ ਤਰ੍ਹਾਂ ਦੇ ਨਾਲ ਉਹ ਸਵਰਗ ਲੋਕ ਦੇ ਵਿੱਚ ਬੈਠਾ ਮਨ ਦੇ ਵਿੱਚ ਵਿਚਾਰ ਆਈ ਵੀ ਪਦਾਰਥਾਂ ਦੀ ਅਵਧੀ ਆ ਰੁਕਾਵਟ ਹੈ ਮੇਰੇ ਪਰ ਮੇਰੇ ਮਨ ਨੂੰ ਠੰਡ ਕਿਉਂ ਨਹੀਂ ਹੈ ਮੇਰਾ ਮਨ ਐਂ ਤੜਫਦਾ ਜਿਵੇਂ ਭੱਠੀ ਦੇ ਵਿੱਚ ਦਾਣੇ ਤੜਫਦੇ ਹੁੰਦੇ ਨੇ ਇਤਨੇ ਫੁਰਨੇ ਸਾਲਦਾ ਦੇਖ ਲਓ ਫਿਰ ਉਸਨੇ ਸਵਰਗ ਰਾਜ ਸੁਣਨਾ ਛੱਡ ਦਿੱਤਾ ਜੰਗਲ ਦੇ ਵਿੱਚ ਇੱਕ ਮਹਾਤਮਾ ਸੀ ਕੋਈ ਬੈਠਾ ਬੀਚ ਰਾਗ ਪਿਛਲੇ ਜ਼ਮਾਨਿਆਂ ਦੇ ਵਿੱਚ ਲੀੜਾ ਘੱਟ ਹੁੰਦਾ ਸੀ ਜਾਂ ਪਾਉਂਦੇ ਹੀ ਘੱਟ ਹੁੰਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੋਰ ਕਿਸਮ ਦਾ ਜੰਗਲਾਂ ਚੋਂ ਰੋਗ ਰਹਿੰਦੇ ਸੰਗਲ ਪਾ ਲੈਣਾ ਅੰਗੂਠੀ ਪਾ ਲੈਣੀ ਬਸ ਸੰਗਲ ਟੁੱਟਦਾ ਹੀ ਨਹੀਂ ਹੁੰਦਾ ਆਪਾਂ ਤਾਂ ਤੀਏ ਦੇ ਨਵੇਂ ਸਵਾ ਕੇ ਪਾ ਲੈਂਦੇ ਹਾਂ ਹੁਣ ਆਪਣਾ ਗੁਰੂ ਐਡਾ ਦਾਤਾ ਆਪਾਂ ਨੂੰ ਦਿੱਤੇ ਨੇ ਪਾਓ ਪਰ ਪਾਉਣ ਦਾ ਤਾਂ ਸੁੱਖ ਔਰ ਲੱਜਤ ਤਾਂ ਹੈ ਜੇ ਤੂੰ ਵਾਹਿਗੁਰੂ ਨਾਲ ਜੁੜੇ ਫਿਰ ਤਾਂ ਭਾਵੇਂ ਸੋਨੇ ਦੇ ਪਾਈ ਜਾਓ ਵੀ ਸ਼ੋਭਨੀਕ ਨੇ ਅਗਰ ਜੇ ਤੂੰ ਪਾ ਕੇ ਇਹੋ ਜਿਹੇ ਲੀੜੇ ਫਿਰ ਨਰਕਾਂ ਦੇ ਰੱਸੇ ਵੱਟੇ ਫਿਰ ਤੇਰੇ ਨਾਲੋਂ ਤਾਂ ਕੋਈ ਬੁਰਾ ਨਹੀਂ ਹੈ ਫਿਰ ਉਦੋਂ ਤਾਂ ਗੁਰਬਾਣੀ ਨੇ ਲਿਖਿਆ ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਦਾਨ ਸ਼ਾਕਤ ਗ੍ਰਹਿ ਸਾਗਤ 36 ਪ੍ਰਕਾਰ ਤੇ ਬਿਖੂ ਸਮਾਨ ਕਹਿੰਦੇ 36 ਕਿਸਮ ਦੇ ਖੱਟ ਰਸ ਭੋਜਨ ਉਹਦੇ ਕਰਨੇ ਕਹਿੰਦੇ ਉਹ ਵਿਓ ਆ ਵਿਓ ਵਿਓ ਖਾ ਕੇ ਮਰ ਜਾਂਦਾ ਇਹ ਜਿਹੜੇ ਮਹਾਂਪੁਰਸ਼ਾਂ ਦੇ ਕਹਿੰਦੇ ਭਾਵੇਂ ਜਮਾਂ ਦੀ ਰੋਟੀ ਹੋਵੇ ਗੁਰੂ ਕਹਿੰਦੇ ਉਹ ਵੀ ਕੜਾ ਪ੍ਰਸ਼ਾਦ ਵਰਗੀ ਹੈ ਗੁਰੂ ਕੇ ਲੰਗਰ ਦੇ ਵਿੱਚ ਔਰ ਇਸ ਤਰ੍ਹਾਂ ਦੇ ਨਾਲ ਸਵਰਗ ਲੋਕ ਨੂੰ ਛੰਨਾ ਛੱਡ ਕੇ ਉਹ ਜੰਗਲ ਦੇ ਵਿੱਚ ਮਹਾਤਮਾ ਬੈਠਾ ਸੀ ਧੂਹੀਆਂ ਧੂਹੀਆਂ ਲਾ ਕੇ ਰੱਖ ਦਿੰਦੇ ਸਨ ਅੱਗੇ ਦੀਆ ਸਲਾਈ ਵੀ ਨਹੀਂ ਸੀ ਹੁੰਦੀ ਅੱਗੇ ਇੱਕ ਚੋਗੜਾ ਚੱਕ ਕੇ ਮੁੱਢ ਤੇ ਰੱਖ ਲੈਣਾ ਜਿੱਥੇ ਜਾਣਾ ਉਹ ਚੋਗੜਾ ਰੱਖ ਕੇ ਉੱਤੇ ਫੂਸ ਪਾ ਕੇ ਹੋਰ ਲਾ ਲੈਣੀਆਂ ਲੱਕੜੀਆਂ ਲੱਕੜੀਆਂ ਦਾ ਘਾਟਾ ਹੀ ਨਹੀਂ ਸੀਗਾ ਜੰਗਲਾਂ ਦੇ ਜੰਗਲ ਪਏ ਹੁੰਦੇ ਦੀ ਲੱਕੜੀਆਂ ਦੇ ਅੱਜ ਕੱਲ ਤਾਂ ਚੌਲਾਂ ਦਾ ਫੂਸ ਵੀ ਬਹੁਤ ਮਹਿੰਗਾ ਲੈ ਚੌਲਾਂ ਦਾ ਫੂਸ ਦੇਖ ਲਓ ਹੋਰ ਤਾਂ ਕੀ ਕਹਿਣਾ ਔਰ ਇਸ ਤਰ੍ਹਾਂ ਦੇ ਨਾਲ ਉਸਨੇ ਕਿਹਾ ਵੀ ਸ਼ਾਂਤੀ ਨਹੀਂ ਹੈ 100 ਸਾਲ ਲੱਕੜੀਆਂ ਢੋਈ ਗਿਆ ਉਹਨਾਂ ਮਹਾਤਮਾ ਦੀਆਂ 100 ਸਾਲ ਉਹ ਜਾਣਦੇ ਤਾਂ ਸਭ ਕੁਛ ਸੀਗੇ 100 ਸਾਲ ਤੇ ਬਾਅਦ ਮਹਾਤਮਾ ਕਹਿੰਦੇ ਵੀ ਪ੍ਰੇਮੀਆ ਤੂੰ ਕੌਣ ਆ ਤੇਰਾ ਕੀ ਮਤਲਬ ਹੈ ਸੇਵਾ ਕਰਨ ਦਾ ਜਾਣਦੇ ਤਾਂ ਅਸੀਂ ਉਹਦੇ ਮੂੰਹੋਂ ਕਹਾਉਣਾ ਸੀ ਕਹਿਣ ਲੱਗਾ ਮਹਾਂਪੁਰਸ਼ੋ ਮੈਂ ਤਾਂ ਸਵਰਗ ਦਾ ਰਾਜਾ ਇੰਦਰ ਹਾਂ ਫਿਰ ਇੱਥੇ ਤੂੰ ਕਾਹਦੇ ਲੱਕੜੀਆਂ ਢੋਣਾ ਤੂੰ ਆਪਣੇ ਲੋਕ ਦੇ ਵਿੱਚ ਜਾ ਕੇ ਬੈਠ ਇੰਨੇ ਸੁੱਖ ਨੇ ਉੱਥੇ ਕਹਿੰਦਾ ਸੁੱਖ ਤਾਂ ਜਿਸਮ ਨੂੰ ਨੇ ਸੁੱਖ ਤਾਂ ਸਰੀਰ ਨੂੰ ਨੇ ਜਿਹੜਾ ਮੇਰਾ ਮਨ ਹੈ ਮਨ ਉਹ ਤਾਂ 33 ਤਵੀ ਤੇ ਬੈਠਾ वो तो ऐ तड़फदा जिवें दाने तड़फदे हुंदे ने पट्ठी दे विच। इहदा जिस्म जिस्मानी सुख ने पदार्थां दे। तां कहण लगिआ राज देव देवराज भी ये गल नहीं उत्थे मिलनी तेनू, ये तां मात लोक दे विच मिलेगी। कर्म भूमि आ जिहड़ा मात लोक है, जैसे कोई कर्म करदा उसका फल मिल जांदा। जे कर्म करदा करदा निष्कर्म हो जावे फिर कहिंदे किते आउंदा जांदा ई। कर्म करत होए निह कामी जिसको होत प्राप्त स्वामी। स्वामी कौन है? आत्मा। आओ इस तरह दे नाल उसनू कहण लगे जा स्वर्ग लोक दे विच ये गल नहीं मिलनी जिहड़ी तू पालदा है, ये तो मात लोक दे विच ही है गुरु वाला बन के। जिहड़ा गुरु वाला नहीं बनिया उहनू भी नहीं ये गल प्राप्त होनी कदे भी, चाहे हजारां साल पुट्ठा लड़की जावे हो। नहीं ये सूल सारिया मतां दा ही सूल है, कोई इक दा सूल नहीं है। जिन्ना चिर आन मतां दे विच इस्लाम दे विच मुर्शद कहिंदे ने, पीर भी कहिंदे ने पीर, अपने मत दे विच गुरु कहिंदे ने गुरु, होर मतां दे विच देवते कहिंदे ने देवते। आओ जिन्ना चिर गुरु वाला नहीं बनदा, गुरु वो हुंदा जिहड़ा बोलदा होवे, जिहड़ा बोलदा नहीं वो गुरु की करूगा। जिहड़ा गुरु बोलदा ही नहीं है तां फिर आपां नूं वो की उपदेश करूगा? बोलण वाला ही करूगा ना। गुरबाणी तां बोलदी है कि नहीं? और इस तरह दे नाल आपां अपने मतां दे इष्ट हुंदे ने। और स्वर्ग दा राजा जद फिर उसका पुन जिहड़ा पूरा जिहड़ा शीन हो जांदा, क्यों हर एक चीज की उम्र है। बेउमरा कौन है? बेउमरा ता जीव है जिहड़ा अपने अंदर आया आत्मा। उम्र जीव की भी नहीं है, गुरु साहब ने लिखा मरन हारे जीरा नहीं। आपां तां कह दिंदे अपना साडा जी संबंधी सीगा पुलिस दे विच बड़ा अफसर सी पुलिस दा, ओ पूरा हो गया, चढ़ाई कर गया जी ओ। और नहीं चढ़ाई नहीं करया ओ। आपां हां ज्ञानी लोग, गुरु साहब कहिंदे ने ना किस जन्म है ना किस मरै, आपने चलत आप ही करा। हुण ब्रह्म ज्ञानी की निगाह च गल ए सच्ची पासेगी, आपने नहीं पासनी है। आपां तां जीव कोठी चां ईश्वर कोठी च गए नहीं हां। जे गुरबाणी दे विच हर एक चीज का निर्णा करिया होया, औध पूरी हुंदी है जुगां दी भी औध है। आ जिहड़े युग दे विच हुण आपां बैठे हां ना, ते इस युग दी भी कोई टाइम आवेगा औध पूरी हो जावेगी, होर युग बदल जावेगा। फिर युग नूं बदलाउंदा कौन है? निराकार वाहिगुरु दी कमाया है, वह बदलाउंदी है, वह बदला दिंदी। आपां नूं दिसदी ही नहीं है उस माया दे विच इतनी ताकत है। हुण आपां इत्थे बैठे हां, आपां नूं इहो जिहा भुलेखा पाऊगी 100 साल इत्थे ही बैठे रहांगे। आपां कहांगे 1.5 घंटा होया। इस नूं माया कहिंदे ने। वो जिहड़ा लख वर्ष की उम्र सी ना, वो माया ही दिखा दी सी, फिर 10,000 की, फिर 1,000 की, हुण 100 साल की दिखा दी है। आओ जदे की उम्र पूरी हो जाए, कलयुग की उम्र भी लिखी हुई है ग्रंथां दे विच, सतयुग की भी लिखी हुई है, त्रेते की भी लिखी हुई है, द्वापर की भी, ते जिहड़े उस युग दे विच इंसान ने उन्हां दी भी उम्र लिखी हुई है। हुण कलयुग की भी उम्र लिखी हुई, अपनी भी उम्र लिखी हुई, 100 साल की उम्र अपनी, 100 साल की। देख लो अपने बजुर्ग जिहड़े 100 साल दे सी कित्थे ने। हुण आपां भी नेड़े ही लगे होए आ, चिट्टियां दाड़ियां वाले तां हुण नेड़े ही लग गए, फिर आपां भी नहीं रहना, सुपना ही हो जूगा। है तां हुण भी सुपना ही है, आपने वो जाग नहीं खुली सुपने वाली। सुपन विद्या, अविद्या माया। हुण आपां बैठे आ सुपने दे विच, सब कुछ सुपने च कहड़ा नहीं हुंदा है, उतरदियां भी हुंदियां ने। जमीन भी होंगी सब कुछ हों कद कद सुपने च राजा भी बन जाता हों बड़ा चाहता फिर भी मैं राजा बन गया सुपने का ही राज है इतने भी तुम जागृत के आवो सुपने तोड़ने की कोशिश करो सुपने कौन तोड़ेगा जिहड़ा जागदा बैठा कोल जिहड़ा कोल जागदा बैठा उही जगावे ना एक सुपने दे विच किसे नूं शेर चिंबड़ गया आके हुण उह तां कूका मारदा मारदे हुंदे ना घरां च कूका जद बड़ाउंदे हुंदे ने फिर उह सुपने च कुछ चिंबड़िया हुंदा उहनूं फिर जगाउंदा कौन है चाहे उहदे कोल निक्का जिहा नाणा बैठा होवे उही ला दूगा चाचा तूं बड़ाउंदा क्यों है रोना क्यों है ओहो काका कहिंदा मैनूं तां सप्प ही चिंबड़ गया सीगा सप्प देख ले एक परमेश्वर दी ए माया गुरमुख होए जद फिर इहदा सुपना टुटदा है ये जाग पैंदा जिहड़े सुपने दे संबंधी हुंदे ने उह कित्थे चले जांदे ने जैसे एक राजा थी कोई उह सौं गया उहदे इकलौता ही पुत्र सी इक सुपना आया सुपने दे विच राजा बन गया राजा बन तो उहदे सत पुत्र हो गए सत पुत्र हो गए सत पुत्र होण तो सुता पिया सुपना आया होया उहदा जिहड़ा जागृत दा पुत्र सी उह चढ़ाई कर गया उह उसदी पटराणी ने जाके आवाज मारी नाले कूक मारी उह उसदे नेत्र खुले उह रोया ही नहीं वो रोवे ना कहण लगे राजन गरीब पर्व थोड़ा दा पुत्र चढ़ाई कर गया कहिंदा भलीए मानसे ओ जिन्हां नूं सत्तां नूं सद के आया ना उहनां नूं रोवां कि इक नूं रोवां देखो जी बड़ो प्रेम नाल इहदी पढ़ाई है इक
ਵਿਦਿਆ ਇੱਕ ਜਿਹਨੂੰ ਮਾਇਆ ਕਹਿੰਦੇ ਨੇ
इनू जादू भी कहंदे ने रब दा, अग्ञान भी कहंदे ने, जहालत भी कहंदे ने, इस कई ना होंदे ने एक चीज। ए दो ने सुफने, एक तो आपां नूं भी रोज आउंदे ने, पर जागरत विद्या च बैठे हुण आपां इहदा नहीं आपां नूं पता। जिवें उत्थे भी सुफने दे विच जागरत दा तां नहीं पता हुंदा, हुंदा सुफने नूं इह अपना घर समझदा, सुफने नूं इह अपने संबंधी समझदा, समझदा कि नहीं। जब सुपना टुटदा है ना, ना उत्थे संबंधी, ना उत्थे वो धरती, ना वो शरीर, गरीब है, टुटी हुई मंजी ते पिया कल्ले ही। हां हुण भी आपां कल्ले ही हां, अविद्या करके आपां नूं भासदा भी इन्नी दुनिया बैठी है, नहीं है ये नहीं। तां जद अपनी ज्ञान जागरत आ जाएगी ना, ते पता नहीं किधर नूं उड़ जूगा फिर। जिवें सुफने दे सारे पदार्थ खबरां किधर नूं चले जांदे ने, जिवें सुफने दे सारे पदार्थ खबरां किधर नूं चले जांदे ने, दुख सुख उवें ही हुंदा, देख लो सब कुछ हुंदा उवें। आपां शादियां बादियां जो कुछ हुंदा सारा करदे आं, संबंधियां दे भी जांदे आं, रिश्तेदारां दे भी जांदे आं, बाहरले मुल्कां च भी जांदे आं, देख लो उसे तरह एरोप्लेन ते चढ़दे आं, उवें ही पासपोर्ट बनाउंदे आं, किधर नूं चले जांदे ने। फिर जद सुपना टुटदा है ते जिहड़ी सुरतवा शरीर दे विच आउंदी है जिहनूं मन कहिंदे ने, फिर ओह किथे हुंदे ने, देखे ने किसे नहीं। जिथे ताईं उहनां दी हद आ उत्थे ताईं रहना उहनां ने, आ जिथे ताईं जागर विद्या दी हद आ ना, इहने भी उत्थे ताईं रहना, गांह नहीं है। गांह तां उही है इहदा करता, जिहड़ा वाहिगुरू है ना, निराकार जिहदी माया है ओह रहि जाएगा। फिर जागरत विद्या कहंदे ने इसनूं, जागरत विद्या। ये कद टुटूगी? ये जिहड़ा सुपना आया धियां पुत्रां नूं आपां दुखी सुखी जे हुंदे फिरदे आं, लड़दे फड़दे जे, ये कद अपना दूर होवेगा? जद तू गुरु वाला बनेगा। वह नींद तां सुपना हुंदा ना छोटा ही, रात उड्डी हुंदी आ, होर गां नहीं दिन आ जांदा, रौला पै जांदा, लोग जाग जांदी है। पर ये देख लो किड्डा, ये सौ साल का, सौ साल का सुपना देख लो, ये किड्डा बड़ा है, एक शिनमात्र भी नहीं है। जद गुरु वाला बनेगा, गुरु है जागदा। ये जिहड़ी दुनिया सारी विद्या रूपी नींद दे विच सुद्धी पई है, वो सुपनो विद्या, ये जागृत विद्या। जागदा कौन आया? तो ब्रह्म ज्ञानी जागदा है, गुरसिख। जैसे भाई गुरदास जी ने लिखिया अपनियां बारां दे विच, कहिंदे जोगी, जोगी उहनूं कहिंदे जिहड़ा रब नाल जुड़िया होवे। पढ़ो ब्रेन वाले, भाई गुरदास जी दसदे ने,
गुरसिख जोगी जागदे, गुरसिख जोगी
जागदे, ज्ञान जागृत दे विच।
करते माया विच उदासी
ਵਰਮ ਗਿਆਨੀ ਗੁਰ ਸਿੱਖ ਨੇ ਨਾ ਜਾਂ ਤਤਵੇ ਤੇ ਮਹਾਂਪੁਰਸ਼ ਨੇ ਉਹ ਕਹਿੰਦੇ ਜਾਗਦੇ ਨੇ ਜਾਂ ਗੁਰੂ ਜਾਗਦਾ। ਜਿਹੜੇ ਦੇਖਦੇ ਉਹ ਵਾਸੀ ਨੇ ਨਾ ਉਸ ਦੇ ਵਿੱਚ ਇਹ ਹੈ ਹੀ ਨਹੀਂ ਜਿਹੜਾ ਦਵੰਦ ਪਦ ਹੈ, ਇੱਕ ਰਸਾ ਹਮੇਸ਼ਾ ਹੀ ਜਾਗਦੇ ਹੀ ਰਹਿੰਦੇ ਨੇ ਬਸ। ਜੈਸੇ ਕਲਗੀਧਰ ਮਹਾਰਾਜ ਜੀ ਆਨੰਦਪੁਰ ਸਾਹਿਬ ਕਿਲਾ ਬਣਿਆ ਹੋਇਆ, ਬੁਰਜ ਬਣੇ ਹੁੰਦੇ ਨੇ ਆਲੇ ਦੁਆਲੇ ਕਿਲਿਆਂ ਦੇ, ਬੁਰਜ ਦੇ ਵਿੱਚ ਬੈਠੇ ਨੇ ਚੌਂਕੜਾ ਮਾਰਿਆ ਹੋਇਆ, ਭਾਈ ਨੰਦ ਲਾਲ ਜੀ ਦਾ ਪੈਰ ਹੈ, ਕਿਲੇ ਦੇ ਆਲੇ ਦੁਆਲੇ ਗੇੜਾ ਦਿੰਦੇ ਨੇ, ਜਦ ਬੁਰਜ ਕੋਲ ਆਉਂਦੇ ਨੇ ਕਲਗੀਧਰ ਮਹਾਰਾਜ ਜੀ ਬੈਠੇ ਦੇ ਬੈਠੇ। ਦਿਨ ਚੜ ਗਿਆ, ਭਾਈ ਨੰਦ ਜੀ ਚਾਹ ਚਲਿਆ ਗਿਆ, ਮਹਾਰਾਜ ਨੇ ਵੀ ਇਸ਼ਨਾਨ ਪਾਣੀ ਕੀਤਾ, ਦਰਬਾਰ ਸਜ ਗਿਆ, ਸ਼ਸਤਰ ਧਾਰ ਕੇ ਪਹਿਨ ਕੇ ਕਲਗੀਧਰ ਮਹਾਰਾਜ ਵੀ ਆ ਬੈਠੇ ਤਖ਼ਤ ਤੇ। ਜਿਹੜੇ ਸੂਰਮੇ ਸਿੱਖ ਨੇ ਉਹ ਵੀ ਸਨੱਧਵੱਧ ਸ਼ਸਤਰਾਂ ਨਾਲ ਮੜੇ ਹੋਏ ਬੈਠੇ ਨੇ, ਉਹ ਹੁਕਮ ਦੀ ਉਡੀਕ ਕਰਦੇ ਨੇ ਬੈਠੇ ਕਲਗੀਧਰ ਮਹਾਰਾਜ ਜੀ ਦੀ। ਜਿਵੇਂ ਵੀ ਸਾਨੂੰ ਹੁਕਮ ਕੀ ਹੈ, ਹੁਣ ਆਪਾਂ ਵੀ ਉਡੀਕ ਹੀ ਕਰਦੇ ਹਾਂ ਨਾ ਗੁਰੂ ਸਾਹਿਬ ਦੇ ਹੁਕਮ ਦੀ, ਇੱਥੇ ਹੋਰ ਆਪਾਂ ਕੀ ਕਰਨਾ ਆ। ਆਪਾਂ ਹੁਕਮ ਹੀ ਲੋਚਦੇ ਹਾਂ ਵੀ ਗੁਰੂ ਸਾਹਿਬ ਜੀ ਸਾਨੂੰ ਕੀ ਹੁਕਮ ਕਰਨਗੇ, ਉਹਦੇ ਤੇ ਫਿਰ ਅਸੀਂ ਫੁੱਲ ਚਾੜਾਂਗੇ, ਜੋ ਕਹਿਣਗੇ ਅਸੀਂ ਉਸ ਤੇ ਚੱਲਾਂਗੇ। ਔਰ ਇਸ ਤਰ੍ਹਾਂ ਦੇ ਨਾਲ ਦਿਨ ਚੜ ਗਿਆ, ਮਹਾਰਾਜ ਜੀ ਬੈਠੇ ਨੇ, ਨੰਦ ਲਾਲ ਜੀ ਆਏ, ਨਮਸਕਾਰ ਕਰੀ, ਬਹੁਤ ਪਿਆਰਾ ਸਿੱਖ ਜੀ ਨੰਦ ਲਾਲ, ਹਾਲਾਂਕਿ ਬਣੀਆਂ ਸੀਗਾ, ਸਿੱਖ ਬਣੇ ਤੇ ਇੱਕੋ ਹੀ ਹੋ ਜਾਂਦੇ ਨੇ ਸਾਰੇ, ਜਾਤ ਪਾਤ ਨਹੀਂ ਰੱਖੀ ਕਲਗੀਧਰ ਮਹਾਰਾਜ ਜੀ। ਕਹਿੰਦਾ ਫਿਰ ਅਰਜ ਕਰੀ ਨੰਦ ਲਾਲ ਜੀ ਨੇ, ਮਹਾਰਾਜ ਜੀ ਮੈਂ ਰਾਤ ਸਾਰੀ ਰਾਤ ਪਹਿਰਾ ਸੀ ਮੇਰਾ, ਮੈਂ ਦੇਖਦਾ ਰਿਹਾ ਆਪ ਬਰਾਜੇ ਨਹੀਂ ਹੋ, ਤੁਸੀਂ ਤਾਂ ਬੈਠੇ ਹੀ ਰਹੇ ਹੋ। ਕਲਗੀਧਰ ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ, ਜੇ ਗੁਰੂ ਸੌ ਗਿਆ ਦੁਨੀਆ ਨਹੀਂ ਰਹੇਗੀ, ਜਦ ਗੁਰੂ ਸੌਗਾ ਨਾ ਫਿਰ ਮਹਾਂਪਾਲ ਨੂੰ ਆਵੇਗੀ, ਲਿਖਿਆ ਨਾ ਗੁਰਬਾਣੀ ਦੇ ਵਿੱਚ, ਬਈ ਖਬਰ ਨਹੀਂ ਕਾਥਾ ਹੀ ਵੀ ਸੁਣਨਾ ਹੀ ਹੋ ਜਾਵੇਗਾ, ਸੁਣਨਾ ਹੀ, ਪਤਾ ਨਹੀਂ ਕਿੰਨੇ ਯੁੱਗ ਲੱਗ ਜਾਣਗੇ ਉੱਤੋਂ ਦੀ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਭਾਈ ਗੁਰੂ ਤਾਂ ਹਮੇਸ਼ਾ ਜਾਗਦਾ ਰਹਿੰਦਾ ਹੁੰਦਾ, ਜਾਂ ਫਿਰ ਜਿਹੜੇ ਗਿਆਨ ਜਾਗਰਤ ਦੇ ਵਿੱਚ ਮਹਾਂਪੁਰਸ਼ ਜਾਗ ਪਏ ਗੁਰੂ ਵਾਲੇ ਬਣ ਕੇ, ਜਿਹੜਾ ਜਗਾਉਂਦਾ ਉਹਦੇ ਕੋਲ ਹੀ ਜੁਗਤੀਆਂ ਨੇ, ਜਗਾਉਣ ਦੀਆਂ ਦੂਏ ਕੋਲ ਨਹੀਂ ਹਨ। ਜੁਗਤੀਆਂ ਕੀ ਹੈ? ਗੁਰੂ ਦਾ ਬਾਣੀ ਜਾਂ ਗੁਰੂ ਆਪ, ਜਾਂ ਸਰਗੁਣ ਸਤਿਗੁਰੂ ਹੁੰਦਾ ਸਰੀਰ ਸਮੇਤ, ਫਿਰ ਉਹ ਆਪ ਦੱਸਦਾ ਹੁੰਦਾ। ਆਹ ਹੁਣ ਗੁਰੂ ਗੁਰਬਾਣੀ, ਗੁਰਬਾਣੀ ਦੱਸਦੀ ਆ। ਹੁਣ ਆਪਾਂ ਹੁਣ ਗੁਰਬਾਣੀਆਂ ਹੀ ਪੜ੍ਹਦੇ ਹਾਂ, ਹੋਰ ਕੀ ਆਪਾਂ ਕੋਈ ਬਾਹਰਲੇ ਗ੍ਰੰਥ ਪੜ੍ਹਦੇ ਹਾਂ? ਨਹੀਂ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਦ ਇਹ ਜਾਗ ਪਵੇਗਾ ਨਾ, ਜਾਗ ਆ ਵਿਦਿਆ ਰੂਪੀ ਸੁਪਨੇ ਦੇ ਵਿੱਚੋਂ, ਤਾਂ ਫਿਰ ਜਦ ਆਪਾਂ ਰਾਤ ਨੂੰ ਆਪਾਂ ਨੂੰ ਸੁਪਨਾ ਆਉਂਦਾ, ਆਪਾਂ ਦਾ ਜਾਗਦਿਆਂ ਸਾਰੇ ਪਦਾਰਥ ਵਿਛੜਦੇ ਨੇ, ਤੇ ਫਿਰ ਆਪਾਂ ਰੋਂਦੇ ਤਾਂ ਹੁੰਦੇ ਨੀ, ਰੋਂਦਾ ਦੇਖਿਆ ਕੋਈ? ਤਾਂ ਵੀ ਸਾਰੇ ਘਰ ਦੇ ਕੂਕਾ ਮਾਰਨ ਲੱਗ ਜਾਣ ਉੱਠ ਕੇ, ਕੋਈ ਨੀ ਮਾਰਦਾ। ਜ਼ਿਆਦਾ ਜਾਗਰਤ ਵਿਦਿਆ ਦੇ ਵਿੱਚ ਆਪਾਂ ਤੋਂ ਕੋਈ ਵਿਛੜਦਾ ਫਿਰ ਕੂਕਾਂ ਕਿਉਂ ਮਾਰਦੇ ਹਾਂ? ਕੂਕਾਂ ਕਿਉਂ ਮਾਰਦੇ ਹਾਂ? ਸੁੱਤੇ ਪਏ ਹਾਂ, ਜਿਵੇਂ ਉਹ ਸੁੱਤੇ ਪਏ ਮਾਰਦੇ ਨੇ ਨਾ, ਇਹ ਆਪਾਂ ਵੀ ਸੁੱਤੇ ਪਏ ਹਾਂ ਤਾਂ ਹੀ ਮਾਰਦੇ, ਸਾਡਾ ਸੰਬੰਧੀ ਮਰ ਗਿਆ, ਮਰਿਆ ਤਾਂ ਹੈ ਹੀ ਨਹੀਂ ਉਹ। ਇਹ ਯੋਗ ਸਾਰਾ ਮਾਇਆ ਦਾ ਖੇਡ ਹੈ ਗੁਰੂ। ਆਹ ਜਦ ਇਹ ਗਿਆਨ ਜਾਗਰ ਦੇ ਵਿੱਚ ਜਾਗ ਪਵੇਗਾ ਨਾ, ਚਾਹੇ ਸਾਰੀ ਦੁਨੀਆਂ ਮਰ ਜਾਵੇ ਨਹੀਂ ਰੋਵੇਗਾ। ਆਤਮਾ ਵੀ ਕਦੇ ਰੋਇਆ? ਤੁਹਾਡੇ ਸਾਹਮਣੇ ਮਿਸਾਲਾਂ ਨੇ ਆਪਣੇ ਗੁਰੂਆਂ ਦੀਆਂ। ਕਲਗੀਧਰ ਮਹਾਰਾਜ ਨੇ ਸਾਰਾ ਪਰਿਵਾਰ ਹੱਥੀ ਕੁਰਬਾਨ ਕਰ ਦਿੱਤਾ। ਕਿਸੇ ਗ੍ਰੰਥ ਦੇ ਵਿੱਚ ਲਿਖਿਆ ਬਈ ਕਲਗੀਧਰ ਮਹਾਰਾਜ ਜੀ ਬੈਠ ਕੇ ਰੋਣ ਲੱਗ ਗਏ ਸਾਹਿਬਜ਼ਾਦੇ ਕੋ, ਆਪਣਾ ਪੁੱਤਰ ਐਕਸੀਡੈਂਟ ਹੋ ਕੇ ਮਰ ਜਾਵੇ ਕਿਤੇ, ਦੇਖੋ ਕਿਵੇਂ ਭੱਜੇ ਜਾਂਦੇ ਹਾਂ, ਉੱਥੇ ਤਾਂ ਹਾਂ ਮਾਰਦੇ ਹਾਂ, ਨਾਲੇ ਮਾਰਦੇ ਹਾਂ ਕਿ ਨਹੀਂ? ਆਪਾਂ ਅਗਿਆਨੀ ਆ, ਅਗਿਆਨੀ ਆ, ਜਿਹੜਾ ਗਿਆਨਵਾਨ ਆ ਨਹੀਂ ਰੋਵੇਗਾ, ਉਹ ਹੈ ਹੀ ਨਹੀਂ ਰੋਣਾ ਉੱਥੇ, ਚਾਹੇ ਉਹਦਾ ਸਰੀਰ ਵੀ ਤੂੰਬਾ ਤੂੰਬਾ ਹੋ ਜਾਵੇ, ਨਹੀਂ ਉਹਦੇ ਅੰਦਰ ਰੋਣਾ ਹੀ ਨਹੀਂ ਹੈ। ਦੇਖ ਲੋ ਸਿੱਖਾਂ ਦੀਆਂ ਕੁਰਬਾਨੀਆਂ। ਰੋਇਆ ਕੋਈ ਨਹੀਂ, ਜਿਹਦੀ ਉਹ ਅਵਸਥਾ ਆਵੇਗੀ ਨਹੀਂ ਰੋਵੇਗਾ। ਆਹੋ ਇੱਕ ਇਸਲਾਮ ਦੇ ਬੰਦੇ ਦੀ ਮੈਂ ਤੁਹਾਨੂੰ, ਮਨਸੂਰ ਲਾਹੌਰ ਦੇ ਰਹਿਣ ਵਾਲਾ, ਜਵਾਨ ਅਵਸਥਾ ਦੇ ਵਿੱਚ ਆ ਗਿਆ, ਇੱਕ ਆਰਫ ਲੋਕ ਰਹਿੰਦਾ ਝਾੜਾਂ ਦੇ ਵਿੱਚ, ਤੇ ਉਸਦੀ ਭੈਣ ਆ ਅਨਲ, ਜਵਾਨ ਲੜਕੀ, ਉਹ ਸੇਵਾ ਕਰਦੀ ਆ ਮਹਾਤਮਾ ਦੀ, ਦੋ ਟਾਈਮ ਜਾਂ ਅੱਠ ਪਹਿਰਾਂ ਮਗਰੋਂ ਪ੍ਰਸ਼ਾਦਾ ਲਿਜਾਂਦੀ ਆ। ਉਹ ਛੱਕ ਆਪਣਾ ਮੌਜ ਨਾਲ ਸਮਾਧੀ ਲਾ ਕੇ ਬੈਠ ਜਾਂਦੇ, ਲੜਕੀ ਆ ਜਾਂਦੀ ਆ, ਸ਼ੀਤ ਪ੍ਰਸ਼ਾਦ ਛੱਕ ਲੈਂਦੀ ਆ, ਉਹ ਬੈਠ ਗਿਆ ਫਿਰ ਆ ਦੂਈ ਮੰਡਲੀ ਚ ਜਿਹੜੀ ਔਗਣ ਦੇਖਦੀ ਆ। ਬਹੁਤ ਦੁਨੀਆਂ ਤਾਂ ਬਸ ਔਗਣੇ ਦੇਖੀ ਜਾਂਦੀ ਆ ਲੋਕਾਂ ਦੇ, ਗਵਾਂਢੀਆਂ ਦੇ, ਸ਼ਾਂਤੀ ਕਿੱਥੋਂ ਆ ਜਾਏਗੀ? ਉਹ ਕਹਿੰਦੇ ਤੈਨੂੰ ਅਕਲ ਕਾਹਦਾ ਆਊਗੀ? ਕਹਿੰਦਾ ਕਿਉਂ? ਕਹਿੰਦਾ ਮੇਰੇ ਮੂਹਰੇ ਤਾਂ ਕੋਈ ਬੋਲਦਾ ਨਹੀਂ, ਮੈਂ ਤਾਂ ਬੜਾ ਖਾਂਟ ਆਦਮੀ ਆ। ਕਹਿੰਦੇ ਖਾਂਟ ਤਾਂ ਸਾਨੂੰ ਤਾਂ ਤੂੰ ਖਾਂਟ ਦੀਦਾ ਨਹੀਂ ਹੈ। ਕਿਉਂ? ਖਾਂਟ ਤਾਂ ਜਾਣੀ ਹੈ, ਤੇਰੀ ਭੈਣ ਤਾਂ ਸਾਧੂ ਕੋ ਜਾਂਦੀ ਹੈ, ਕਾਹਦਾ ਖਾਂਟ ਹੈ ਤੂੰ? ਕਹਿੰਦਾ ਚੰਗਾ, ਅੱਜ ਰਾਤ ਨੂੰ ਸਹੀ ਫਿਰ ਸਿਖਾਲਤਾ ਉਹਨਾਂ ਨੇ ਗੁਰਮੁਖ ਸਿਖਾਲਿਆ। ਉਹ ਲੜਕੀ ਰੋਜ਼ ਜਾਂਦੀ ਸੀ ਨਿਰਸੰਸੇ, ਪ੍ਰਸ਼ਾਦ ਪਾਣੀ ਲੈ ਗਈ, ਮਹਾਂਪੁਰਸ਼ਾਂ ਨੇ ਛਕ ਲਿਆ, ਉਹਦੀ ਤਰਕਾਲੀ, ਉਹ ਜਾਣਦੇ ਸੀ ਸਬਕ, ਭੁੱਲੇ ਨਹੀਂ ਹੁੰਦੇ। ਉਹ ਝਾੜ ਦੇ ਵਿੱਚ ਬੈਠਾ ਰੁਕਿਆ, ਤਾਂ ਜਦ ਪ੍ਰਸ਼ਾਦ ਛਕ ਲਿਆ, ਮਹਾਂਪੁਰਸ਼ਾਂ ਨੇ ਕਹਿੰਦੇ ਭਾਈ ਉਹ ਕਰ, ਇਹਦੇ ਦੋ ਹਿੱਸੇ ਕਰ ਲਾ। ਕਹਿਣ ਲੱਗੀ ਮਹਾਂਪੁਰਸ਼ੋ, ਅੱਗੇ ਦਾ ਤੁਸੀਂ ਕਦੇ ਕਿਹਾ ਨਹੀਂ, ਦੋ ਹਿੱਸੇ ਕਰ ਲਓ। ਤੁਸੀਂ ਛਕ ਲੈਂਦੇ ਸੀ, ਮੈਂ ਸ਼ੀਤ ਪ੍ਰਸ਼ਾਦ ਚੱਕ ਕੇ ਆਪਣੇ ਘਰ ਨੂੰ ਚਲੀ ਜਾਂਦੀ ਸੀ। ਕਹਿਣਗੇ ਨਹੀਂ, ਤੇਰਾ ਭਰਾ ਬੈਠਾ ਉਹ ਝਾੜ ਦੇ ਵਿੱਚ, ਨਾਲੇ ਦੇਖਿਆ ਨਹੀਂ ਉਹਨਾਂ ਨੇ, ਦੇਖ ਲਓ ਭੁੱਲੇ ਨਹੀਂ ਹੁੰਦੇ ਕੁਛ। ਇਸ ਤਰ੍ਹਾਂ ਦੇ ਨਾਲ ਆਪਣੇ ਉਹ ਸਿਦਰ ਦੇਖਣ ਆਇਆ। ਉਹ ਲੜਕੀ ਅਨਲ ਕਹਿੰਦੀ ਟੁੱਟ ਪੈਣਾ, ਆ ਜਾ ਤੇਰੇ ਕਰਮ ਖੁੱਲ ਗਏ। ਐਵੇਂ ਨਹੀਂ ਹੁੰਦਾ, ਗੁਰੂਆਂ ਦਾ ਸ਼ੀਤ ਪ੍ਰਸ਼ਾਦ ਹੁੰਦਾ ਜਿਹੜਾ, ਆਪਾਂ ਸ਼ੀਤ ਪ੍ਰਸ਼ਾਦ ਭਾਵਨਾ ਨਾਲ ਨਹੀਂ ਸਕਦੇ। ਜੋ ਸ਼ੀਤ ਪ੍ਰਸ਼ਾਦ ਭਾਵਨਾ ਹੁੰਦੀ ਹੈ, ਨਹੀਂ ਕੜਾ ਬਈ ਹੋਰ ਦੇ ਥੋੜਾ ਜਿਹਾ। ਕਈਆਂ ਨੇ ਤਾਂ ਲੱਕ ਬੰਨਿਆ ਹੋਇਆ, ਜਿੱਥੇ ਅੰਬਰ ਛਕਾਉਂਦੇ ਆ ਨਾ, ਪਤਾ ਤਾਂ ਹੁਣ ਲੱਗਦਾ ਨਹੀਂ, ਕਹਿੰਦੇ ਜੀ ਮੈਂ ਅੰਬਰ ਛਕਣਾ, ਰੱਜ ਕੇ ਕੜਾ ਖਾਵੇ ਗਾਂ ਤੁਰ ਜਾਂਦੇ ਨੇ। ਲੈ ਆ ਸਾਡਾ ਅੰਮ੍ਰਿਤ ਵਾ, ਇਹ ਅਸੀਂ ਆਪਣੇ ਹੱਡ ਬੀਤਿਆਂ ਦੱਸਦੇ ਹਾਂ ਤੁਹਾਨੂੰ। ਆਹੋ ਇਸ ਤਰ੍ਹਾਂ ਦੇ ਨਾਲ ਸ਼ੀਤ ਪ੍ਰਸ਼ਾਦ ਦੇ ਵਿੱਚ ਬਹੁਤ ਤਾਕਤ ਹੈ ਮਹਾਂਪੁਰਸ਼ਾਂ ਦੇ, ਪਰ ਗੁਰੂਆਂ ਦੇ ਤਾਂ ਕਹਿਣਾ ਹੀ ਕੀ ਹੈ ਗੁਰੂ ਕੋ ਫਿਰ। ਉਹ ਸ਼ਮੀਰ ਦਾ ਇੱਕ ਮਾਮਾ ਸੀਗਾ, ਕਲਗੀਧਰ ਮਹਾਰਾਜ ਨੇ ਪ੍ਰਸ਼ਾਦ ਛਕਿਆ, ਕਹਿੰਦੇ ਵੀ ਤੁਸੀਂ ਪ੍ਰਸ਼ਾਦ ਛਕ ਲਿਓ। ਉਹਦੀ ਸਹੁਰਾ ਨਾਸਤਕ, ਉਹ ਕਹਿੰਦਾ ਤੁਸੀਂ ਇਹਦਾ ਜੂਠਾ ਖਾ ਕੇ ਇਹ ਸਾਰੇ ਪਰਿਵਾਰ ਮਰਵਾ ਕੇ ਇੱਥੇ ਆ ਗਿਆ, ਤੁਹਾਨੂੰ ਕੀ ਇਹ ਰਾਜ ਦੇ ਦੂਗਾ? ਛਿੱਟੋ ਕਹਿੰਦੇ ਪਰਾਂ ਨੂੰ, ਜੇ ਕਿਤੇ ਉਹ ਸ਼ੀਤ ਪ੍ਰਸ਼ਾਦ ਛਕ ਲੈਂਦੇ ਨਾ ਕਲਗੀਧਰ ਮਹਾਰਾਜ ਜੀ ਦਾ, ਬਸ ਸਮਝ ਲਓ ਫਿਰ ਖੁੱਲ ਜਾਂਦੇ ਇੱਕ ਪਾਠ। ਨਹੀਂ ਉਹਨੇ ਸਹੁਰੇ ਨੇ ਭਾਨੀ ਮਾਰ ਕੇ ਛਟਾ ਤਾ। ਆਹ ਇਸ ਤਰ੍ਹਾਂ ਦੇ ਨਾਲ ਮਨਸੂਰ ਫਿਰ ਸ਼ਰਮਿੰਦਾ ਜਾ ਹੋ ਕੇ ਆਇਆ, ਨਾਲੇ ਕੰਬੇ, ਕਹਿਣ ਲੱਗੇ ਆ ਜਾ ਟੁੱਟ ਪੈਣਾ, ਤੇਰੇ ਕਰਮ ਖੁੱਲ ਗਏ। ਆ ਗਿਆ, ਜਦ ਉਹਨੇ ਸ਼ੀਤ ਪ੍ਰਸ਼ਾਦ ਮੂੰਹ ਦੇ ਵਿੱਚ ਆਇਆ ਪਾਇਆ ਨਾ, ਕਪਾਟ ਖੁੱਲ ਗਏ। ਕਪਾਟ ਜਾਣੀ ਸਾਰੇ ਪਰਮੇਸ਼ਰ ਦਿਖਣ ਲੱਗ ਗਿਆ ਉਸ ਨੂੰ ਗੁਰਮੁਖ। ਚੱਬੇ ਯਾਰ ਰੱਬ ਚੋਂ ਹੀ ਵਿਛੜਿਆ, ਰੱਬ ਕੋਲੇ ਇਹਨੇ ਚੱਲਿਆ ਜਾਣਾ। ਆਹ ਤਾਂ ਇਹਦਾ ਖੋਲ ਆ ਜਿਹਦੇ ਪਿੱਛੇ ਆਪਾਂ ਲੜ ਲੜ ਮਰਦੇ ਹਾਂ। ਆਹ ਇਸ ਤਰ੍ਹਾਂ ਦੇ ਨਾਲ ਉਸਨੇ ਫਿਰ ਇਹ ਨਾਰਾ ਲਾਉਣਾ ਸ਼ੁਰੂ ਕਰਤਾ ਗੁਰਮੁਖ। ਇਸਲਾਮ ਦੇ ਵਿੱਚ ਫਤਵਾ ਲਾਉਂਦੇ ਨੇ ਜਿਵੇਂ ਆਪਾਂ ਸਜ਼ਾ ਲਾਉਂਦੇ ਹਾਂ, ਜਿਹੜੇ ਆਪਣੇ ਆਗੂ ਨੇ ਨਾ, ਜੇ ਉਹਨਾਂ ਦੇ ਕੋਲੋਂ ਕੋਈ ਗਲਤੀ ਹੋ ਜਾਵੇ ਨਾ, ਫਿਰ ਜਿਹੜਾ ਆਪਣਾ ਪੰਥ ਹੈ ਸਾਰਾ ਕਾਰਕੁਨ ਨੇ ਮੂਹਰਲੇ, ਉਹ ਫਿਰ ਉਸ ਨੂੰ ਸਜ਼ਾ ਲਾਉਂਦੇ ਹੁੰਦੇ ਨੇ ਵੀ ਭਾਂਡੇ ਮਾਂਜ, ਜਾਂ ਸੰਗਤ ਦੇ ਜੋੜੇ ਝਾੜ, ਜਾਂ ਫਿਰ ਤੂੰ ਗੁਰਦੁਆਰਾ। ਹੈ ਨਾ ਇਸੇ ਤਰ੍ਹਾਂ ਹੀ, ਔਰ ਇਸ ਤਰ੍ਹਾਂ ਇਹ ਫਤਵਾ ਲਾਉਂਦੇ ਨੇ। ਸਜ਼ਾ ਜੀ ਨੂੰ ਕਹਿੰਦੇ ਨੇ ਸਜ਼ਾ, ਇਹ ਸਜ਼ਾ ਲਾਤੀ ਕਾਜੀ ਨੇ, ਪੱਥਰ ਪੈਂਦੇ ਨੇ ਉਹਦੇ, ਉਹਨੂੰ ਕੋਈ ਪੱਥਰਾਂ ਦਾ ਆਸਰੇ ਨਹੀਂ ਗੁਰਮੁਖ, ਪਿੱਛੇ ਵੀ ਆਪ ਵੀ ਅੱਗੇ ਨੂੰ ਵੀ। ਹੁਣ ਕਹਿੰਦੇ ਇਹਨੂੰ ਸੂਲੀ ਚਾੜ ਦੋ ਬਸ। ਜਿਵੇਂ ਫਾਹੇ ਕਹਿੰਦੇ ਫਾਹੇ ਲੱਗ ਗਿਆ ਫਲਾਨਾ, ਕੋਟੀ ਲੱਗ ਗਿਆ, ਉਹ ਸੂਲੀ ਹੁੰਦੀ ਹੈ। ਸੂਲੀ ਤੇ ਵੀ ਕਹਿੰਦਾ ਹਲਾਰੇ ਆਉਂਦੇ ਨੇ ਆਤਮਾ ਦੇ, ਪੜੋ ਪ੍ਰੇਮ ਦੇ ਨਾਲ ਕਹਿੰਦਾ
ਸੋਲੀ ਚੜ ਮਨਸੂਰ ਪੁਕਾਰੇ ਮਿਲਦੇ ਪ੍ਰੇਮ।
ਆਪਾਂ ਦਿੱਲੀ ਸਿੱਖ ਕੁੱਟੇ ਨੇ ਇੱਥੋਂ ਕੱਢਣ ਨੂੰ ਫਿਰਦੇ ਆ। ਚੜ ਜਾਣਾ ਨਾ ਮਨ ਨੂੰ, ਬਸ ਸਵੇਰੇ ਇਹ ਸਰੀਰ ਤੋਂ ਪਰੇ ਹੋ ਜਾਵੇਗਾ। ਆਹ ਦੱਸਦੇ ਨੇ ਦਿੱਲੀ ਦੇ ਵਿੱਚ ਸਿੱਖਾਂ ਨੂੰ ਲਿਜਾ ਕੇ ਕਤਲ ਕਰਦੇ ਹੁੰਦੇ ਸਨ, ਜਥਿਆਂ ਦੇ ਜਥੇ ਜਾਂਦੇ ਹੁੰਦੇ ਸੀ। ਇੱਕ ਮਾਤਾ ਦਾ ਇਕਲੌਤਾ ਪੁੱਤਰ 10-12 ਸਾਲ ਦਾ ਜਥੇ ਦੇ ਨਾਲ ਰਲ ਗਿਆ ਗੁਰਮੁਖ। ਉਸ ਮਾਤਾ ਨੂੰ ਪਤਾ ਲੱਗਿਆ ਮੇਰਾ ਇਕਲੌਤਾ ਹੀ ਪੁੱਤਰ ਸਿੰਘਾਂ ਨਾਲ ਰਲ ਗਿਆ, ਉਹਨੂੰ ਤਾਂ ਹੁਣ ਕਤਲ ਕਰ ਦੇਣਗੇ ਦਿੱਲੀ ਲਿਜਾ ਕੇ। ਭੱਜੀ ਵਿਚਾਰੀ ਮੋਹ ਦੀ ਮਾਰੀ ਹੋਈ। ਉਹ ਜਿਹੜੇ ਅਫਸਰ ਦੇ ਹੁਕਮ ਨਾਲ ਕਤਲ ਕਰਦੇ ਸੀ ਸਿੱਖਾਂ ਨੂੰ, ਉਹਦੇ ਬੰਗਲੇ ਦੇ ਅੱਗੇ ਜਾ ਕੇ ਲੱਗ ਗਈ ਪਿੱਟਣ। ਬਾਹਰ ਨੌਕਰ ਖੜੇ ਹੁੰਦੇ ਨੇ, ਉਹਨਾਂ ਨੇ ਦੱਸਿਆ, ਉਹ ਕਹਿੰਦੇ ਕੌਣ ਹੈ? ਕਹਿੰਦੇ ਇੱਕ ਮਾਈ ਹੈ, ਇਹ ਜਥਾ ਜਿਹੜਾ ਹੁਣ ਕਤਲ ਕਰਨਾ ਨਾ, ਉਹਦੇ ਨਾਲ ਕਹਿੰਦੀ ਆ ਮੇਰਾ ਪੁੱਤਰ ਆ ਗਿਆ, ਉਹ ਸਿੱਖ ਨਹੀਂ ਹੈ ਕਹਿੰਦੀ, ਉਹ ਤਾਂ ਉਹੀ ਭੁਲੇਖੇ ਨਾਲ ਆ ਗਿਆ ਇਹਨਾਂ ਨਾਲ, ਰਹਿਮ ਕਰੋ ਇਹਨੂੰ, ਅਫਸਰ ਨੂੰ ਕਹੋ ਮੇਰੇ ਪੁੱਤਰ ਨੂੰ ਛੱਡ ਦੇਵੇ। ਉਹ ਨੌਕਰ ਨੂੰ ਕਹਿੰਦਾ ਜਾ ਇਹਦੇ ਪੁੱਤਰ ਨੂੰ ਲੈ ਕੇ ਆ। ਕਿਹੜਾ ਚਲਿਆ ਗਿਆ ਜਥੇ ਦੇ ਵਿੱਚ, ਲਾਈਨ 'ਚ ਲੱਗਿਆ ਖੜਾ ਗੁਰਮੁਖ, ਲਾਈਨ 'ਚ ਖੜ ਜਾਂਦੇ ਜੀ ਸਿੱਖ, ਕਤਲ ਹੋਈ ਜਾਂਦੇ ਸੀ, ਪੈਰ ਪਿੱਛੇ ਨੂੰ ਨਹੀਂ ਸੀ ਕਰਦੇ, ਅੱਗੇ ਨੂੰ ਕਰਦੇ ਸੀ ਜਿੱਥੇ ਕਤਲਾਗਾਹ ਸੀ, ਕਤਲਗਾਹ ਕਰਨੀ ਨੂੰ। ਖੈਰ ਆ ਕੇ ਉਸਨੇ ਨੌਕਰ ਨੇ ਉਹ ਬੱਚੇ ਨੂੰ ਫੜ ਲਿਆ, ਲੈ ਗਿਆ ਅਫਸਰ ਦੀ ਕੋਠੀ। ਉਹਦੀ ਮਾਤਾ ਖੜੀ ਹੈ, ਬਹੁਤ ਰੋਂਦੀ ਹੈ, ਕਹਿਣ ਲੱਗੇ ਆ ਬੱਚੇ, ਆ ਤੇਰੀ ਮਾਤਾ ਕਹਿੰਦੀ ਆ ਵੀ ਮੇਰਾ ਪੁੱਤਰ ਤਾਂ ਸਿੱਖ ਨਹੀਂ ਹੈ, ਵੀ ਊਈ ਆ ਗਿਆ ਨਾਲ ਰਲ ਕੇ ਸਿੱਖਾਂ ਦੇ, ਕਿਰਪਾ ਕਰੋ ਰਹਿਮ ਕਰੋ ਇਸ ਨੂੰ ਛੱਡ ਦਿਓ। तू सिखनी है। वो बोलता निका कहना जे ये मेरी माता होंगी फिर इं क्यों कह दी भी ये सिखनी है, ये तो मेरी माता ही नहीं, खबनी कौन आ गई इत्थे, छेती करो मेरे भाई दूर ना चले जान, मैं तो उन्होंने नाल रहना। और इस तरह के नाल दस्या गुरमुख हो जाए इस जाग आ जाएगी। विद्या दे विच आपां नूं तां जाग नहीं, परमेश्वर की विद्या बहुत है, बहुत हर एक जानदा नहीं, ब्रह्म ज्ञानी जानदे ने। जैसे आपां तां जादूगरां दा भी नहीं जान सकते, ये भी अपनी अखां दिखनी की कर देंदे ने। जैसे एक राजा है, कोई मदारी आ गया, आ जिहड़े तमाशा जिहा करदे ने मदारी, जय दी राज की बाहर खड़ा करदा। अजकल तो सुनते ही ना जय दी राज खबरां किथे है, कोनी किथे बैठे ने, हो पता नहीं किथे बैठे ने, कोठियां किधरे ने, आप किधरे पए ने डरदे। और इस तरह अगे सामने ही बैठे होंगे सर राजे लोग, जिवें उतान पाद राजा थी ना, सारे न्याणे उहदे कोल ही खेली जांदे हुंदे सी, फिर हूं भी उत्थे ही खेलदा हुंदा सी। ऐसा हुंदा सी जमाना साफ। और इस तरह दे नाल राजे नूं कहिंदे जी एक तमाशे करन वाला बाहर खड़ा है, कहिंदा सद लो। आ गया राजा, कहिंदा भी इउं कर तमाशे तां असीं विछेरे देखदे हां रोज ही, पर जे तू तमाशा दिखाड़ सकदा ना, एक तां मैं देवतां दे दर्शन करने ने, क्यों आपां नहीं ना कदे देवते देखे, जिहड़े विष्णु इंद्र होर आ जिहड़े वर्मा शिवजी, नाले कहिंदे सुफना तेरा जादू को शिक्षा रूप होवे, शिक्षा रूप। कहिंदा हां आदि राज जी ऐसा ही विष्णु दिखाड़ांगा। जद उहनूं हुक्म हो गया, जादू दे बल करके स्त्री रच ली उहने, कोल खड़ी है सुपत्नी, कहिंदा राजन मैं जावांगा देवलोक नूं, इह मेरी सुपत्नी है, इसनूं अपनी लड़की दे महलां दे विच घल दे, जद मैं आ जूंगा इसनूं लै जूंगा। कहिंदे ठीक है, छड्डिया। उसने की करा, गलोटे कढे दो, गलोटे कढ के सवांच नूं मारे खनी किथे खड़ के पौड़ी जी बना ली तागियां दी, लै देखदां देखदां पौड़ी थाई तहां चढ़ गया, अलोप हो गया, रौला पैना शुरू हो गया, जे जग हुंदा हुंदा, अंग डिगणे शुरू होए, अंग डिगदिआं डिगदिआं फिर सिर डिगिआ, ओह लाटां निकलण अग दीआं लाटां मूंह दे विचों, उत्तों आवाज आई सवान सो आए सरकार मैंने अगन देव को मार के डाला, आप दर्शन कीजिए। कहिंदे वे ठीक आ, देखो किवें अग दीआं लाटां निकलदीआं ने मूंह चों। फिर शुरू हो गई लड़ाई, फिर अंग डिगणे शुरू होए, सिर डिगिआ, फिर जद उहदे मूंह चों निकली हवा, सब सद लोकां दे जिहड़े बैठे जी कुर्सियां ते चक चक मारदी है। कहिंदा राजन आपने पौण देवते को मार के गिराया, दर्शन करो। कहिंदे ठीक है भाई, बड़ा बहादुर है मदारी, खुश हुंदे ने, खुश। ऐ देवते मार मार के छिटी गया, फिर अखीरी स्वर्ग दा राजा इंद्र, उहदे अंग डिगणे शुरू होए, तां फिर सिर डिगिआ, सोने का मुकटा सिर दे उत्ते। कहिंदा मैंने इंद्र को मार के गिराया, आप दर्शन करो। कहिंदे भी बड़ा बहादुर है मदारी, तां फिर मदारी दे डिगण लग गईआं लत्तां बाहां, मदारी का सिर भी डिपिआ। सारे सदा सवा सद लोग बड़े हैरान हो, भी बड़ा बहादुर सी, ये भी मर गया बेचारा, ते हुण इहो करो आपां, चिखा चुनो एक तां मदारी दे वास्ते, बाकी ये जिन्ने देवतां दे अंग ने सारे इन्हां दा संस्कार कर दिओ। खर मदारी दे अंग चाके चिखा ते रख के अग लाती, छड़ गए उत्थे ही बैठे ने जे, उतरिआ जी उत्तों रा मदारी, तां सामने आ के खड़ गया, जी राज की जाय होवे, तुहानूं तमाशा चंगा लग्या होवेगा, हमारे को नाम दिओ गरीब कोल, नाले मेरी दो जनानी, मेरी सुपत्नी दो किथे आ, कौन आ जाए महलां च। हुण ओह जद मदारी नूं फूकण लगे ना, ओह कहिंदी मैं तां सती होणा अपने पति ने नाल, बथेरी टाई राजे ने, भई तूं मेरे लड़की दे महलां दे विच रह, मौजां कर, ਕਹਿਣਗੀ ਨਹੀਂ ਮੇਰਾ ਪਤੀ ਹੈ, ਉਹ ਵੀ ਜਲ ਗਈ। ਤੇ ਉਹ ਕਹਿੰਦਾ ਮੇਰੀ ਸਵਤਨੀ ਦਾ ਉਹ ਕਿੱਥੇ ਆ? ਉਹ ਰਾਜਾ ਕਹਿਣ ਲੱਗਾ, ਵਜ਼ੀਰ ਵਸ਼ੀਰ ਬੈਠੇ ਦੀ ਕਹਿੰਦੇ ਵੀ ਤੇਰੀ ਸਵਤਨੀ ਤਾਂ ਤੇਰੇ ਨਾਲ ਜਲ ਗਈ। ਕਹਿੰਦਾ ਭਲਿਆ ਲੋਕੋ, ਜਦ ਮੈਂ ਤੁਹਾਡੇ ਸਾਹਮਣੇ ਖੜਾ, ਉਹ ਮੈਂ ਤੁਹਾਡੇ ਸਾਹਮਣੇ ਖੜਾ, ਮੇਰੀ ਜਨਾਨੀ ਕਿੱਥੇ ਜਲ ਗਈ? ਥੋੜੀ ਨੀਤ ਮਾੜੀ ਹੋ ਗਈ, ਨੀਤ ਮਾੜੀ। ਧਮਣਾ ਧਰਮਾਤਮਾ ਰਾਜਾ ਜੀ ਇਹੀ ਜੀ ਗੱਲ ਕਹੀ ਜਾਵੇ ਰਾਜੇ ਨੂੰ, ਇੱਕ ਮਦਾਰੀ ਕਹੇ। ਕਹਿਣ ਲੱਗੇ ਮੇਰੀ ਜਨਾਨੀ ਦੋ, ਮੈਂ ਜਾਵਾਂ ਹੋਰ ਵੀ ਮੈਂ ਆਪਣਾ ਢਿੱਡ ਪਾਲਣਾ ਕਿਤੇ। ਕਹਿਣ ਲੱਗੇ ਵੀ ਉਹ ਤਾਂ ਤੇਰੇ ਨਾਲ ਸੜ ਗਈ। ਕੀ ਦੇਖਿਆ? ਆਵਾਜ਼ ਆਈ ਰਾਜੇ ਦੇ ਮਹਿਲਾਂ ਚੋਂ। ਕਹਿਣ ਲੱਗੇ ਆ ਪਤੀ ਜੀ, ਇਸ ਰਾਜੇ ਦੀ ਨਿਗਾਹ ਮੈਲੀ ਹੋ ਗਈ, ਮੈਨੂੰ ਇਹ ਰਾਣੀ ਬਣਾਉਣ ਨੂੰ ਕੈਦ ਕੀਤਾ ਸੱਤਾਂ ਜਿੰਦਿਆਂ ਦੇ ਵਿੱਚ। ਪਰਮਾਤਮਾ ਰਾਜਾ ਸੀ, ਹੈਰਾਨ ਹੋ ਗਿਆ, ਧਰਤੀ ਵੇਲ ਨਾ ਦੇਵੇ, ਬਹੁਤ ਜ਼ਿਆਦਾ ਉਦਾਸ ਹੋ ਗਏ ਸਿਕਸ਼ਾ ਰੂਪ। ਤਾਂ ਫਿਰ ਮਦਾਰੀ ਕਹਿੰਦਾ ਰਾਜਨ ਉਦਾਸ ਨਾ ਹੋ, ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਤੁਹਾਨੂੰ ਆਪਣਾ ਤਮਾਸਾ ਦਿਖਾ ਲਿਆ। ਮੈਂ ਕਿਤੇ ਗਿਆ ਹੀ ਨਹੀਂ, ਨਾ ਮੇਰੀ ਕੋਈ ਇਸਤਰੀ ਹੈ, ਮੈਂ ਤਾਂ ਇੱਥੇ ਹੀ ਖੜਾ, ਇੱਥੇ ਹੀ ਖੜਾ। ਕਹਿੰਦਾ ਮੈਂ ਕਿਤੇ ਗਿਆ ਹੀ ਨਹੀਂ ਹਾਂ, ਇਹਦਾ ਕਹਿੰਦਾ ਤੁਹਾਨੂੰ ਮੈਂ ਦਿਖਾ ਲਿਆ। ਕਹਿੰਦੇ ਇਹ ਦੇਖ ਲਓ ਪਰਮੇਸ਼ਰ ਦੀ ਮਾਇਆ ਨੂੰ ਆਪਾਂ ਕਿਵੇਂ ਜਾਣ ਜਾਂਗੇ, ਜਦ ਮੇਰੀ ਮਾਇਆ ਨੇ ਤੁਹਾਨੂੰ ਦੁਖੀ ਸੁਖੀ ਕਰ ਦਿੱਤਾ। ਉਹ ਮਦਾਰੀ ਕਹਿੰਦਾ ਆਹ ਪਰਮੇਸ਼ਰ ਦੀ ਇੱਕ ਬਹੁਤ ਵੱਡੀ ਮਾਇਆ ਗੁਰੂ, ਮੈਨੂੰ ਕੋਈ ਨਹੀਂ ਤਰ ਸਕਦਾ, ਪੜੋ ਪਰੇ ਨਾਲ ਬਰਮ ਗਿਆਨੀ ਤਰੇਗਾ ਜਿਹੜਾ ਜਾਗ ਪਿਆ।
ਚੱਲ ਹੈ ਚੱਲ ਹੈ ਚੱਲ ਹੈ ਮਾਇਆ,
ਚੱਲ ਹੈ ਚੱਲ ਹੈ ਚੱਲ ਹੈ ਮਾਇਆ, ਚੱਲ ਹੈ ਗੁਰੂ ਵਾਲੇ ਬਣ ਕੇ ਮਾਇਆ ਲਾਉਣ ਦੀ ਕੋਸ਼ਿਸ਼ ਕਰੋ। ਆਏ ਹੋਏ ਆ ਨਾ ਆਪਾਂ, ਕ੍ਰਿਸ਼ਨ ਭਗਵਾਨ ਨੂੰ ਅਰਜਨ ਕਹਿੰਦਾ, ਉਹ ਸੁਣਦਾ ਰਹਿੰਦਾ ਸੀ ਨੇ ਜਾਂ ਬਚਨ ਵਿਲਾਸ ਕਰਦੇ ਸੀ। ਕਹਿੰਦਾ ਮਹਾਰਾਜ ਤੁਸੀਂ ਬਹੁਤ ਦਫਾ ਕਿਹਾ ਵੀ ਪਰਮੇਸ਼ਰ ਦੀ ਮਾਇਆ ਬੜੀ ਪਰਵਲ ਆ, ਕਹਿੰਦੇ ਭੁਲਾ ਦਿੰਦੀ ਆ ਕਹਿੰਦੇ ਇਨਸਾਨ ਨੂੰ। ਉਹ ਵੀ ਭਗਤ ਸੀਗਾ ਕ੍ਰਿਸ਼ਨ ਭਗਵਾਨ ਦਾ, ਜਿਵੇਂ ਭਾਈ ਗੁਰਦਾਸ ਜੀ ਸਨ, ਘੋੜਿਆਂ ਵੇਲੇ ਭੱਜੇ ਦੀ ਨਾ ਤੰਬੂ ਪਾੜ ਕੇ। ਆਹ ਪਰਮੇਸ਼ਰ ਦੀ ਮਾਇਆ ਜਿਹੜੀ, ਕਹਿੰਦਾ ਮਹਾਰਾਜ ਜੀ ਮੈਨੂੰ ਦਿਖਾ ਲਓ ਕਹੀ ਜੀ। ਆਹੋ ਕ੍ਰਿਸ਼ਨ ਭਗਵਾਨ ਕਹਿੰਦੇ ਅਰਜਨਾ ਤੂੰ ਸਾਡਾ ਮਿੱਤਰ ਹੈ, ਤੂੰ ਸਾਡਾ ਭਗਤ ਹੈ, ਤੂੰ ਸਾਡਾ ਸਖਾ ਹੈ, ਇਹਦੇ ਤਾਂ ਕੀ ਲੈਣਾ ਸਾਡੀ ਮਾਇਆ ਤੇ? ਕਹਿੰਦਾ ਨਹੀਂ ਜੀ ਮੈਂ ਤਾਂ ਦੇਖਣੀ ਹੈ, ਖੜੇ ਪੈ ਗਿਆ। ਕਹਿੰਦੇ ਚੰਗਾ ਫਿਰ ਦਿਖਾ ਦਿੰਦੇ ਅਰਜਨਾ। ਕ੍ਰਿਸ਼ਨ ਭਗਵਾਨ ਨੇ ਰੱਥ ਜੋੜਿਆ, ਅਰਜੁਨ ਆਰੂਧੋ ਨੂੰ ਬਹਾਲ ਲਿਆ, ਪਿਛਲੇ ਪਾਸੇ ਜੰਗਲ ਦੇ ਵਿਚ ਲੈ ਗਏ, ਤਲਾ ਸੀ ਰੱਥ ਕਢਾ ਦਿੱਤਾ। ਸੁਬਹਾ ਦਾ ਟਾਈਮ ਹੈ, ਕ੍ਰਿਸ਼ਨ ਭਗਵਾਨ ਜੀ ਦਾਤਣ ਕਰਨ ਲੱਗ ਗਏ ਬੈਠ ਕੇ। ਕਹਿੰਦੇ ਅਰਜੁਨਾ ਮਾਇਆ ਦੇਖਣੀ ਹੈ? ਕਹਿੰਦਾ ਹਾਂ ਜੀ ਦੇਖਣੀ ਹੈ, ਮੈਂ ਤਾਂ ਜ਼ਰੂਰ ਦਿਖਾ ਲਓ। ਕਹਿੰਦੇ ਚੰਗਾ ਲੀੜੇ ਖੋਲ ਕੇ ਆ ਤਲਾ ਦੇ ਵਿਚ ਚੁੱਭੀ ਮਾਰ। ਲੀੜੇ ਖੋਲ ਲਏ, ਕ੍ਰਿਸ਼ਨ ਭਗਵਾਨ ਜੀ ਦਾਤਣ ਕਰਦੇ ਨੇ ਕੰਢੇ ਤੇ ਬੈਠੇ। ਇੱਕ ਚੁੱਭੀ ਮਾਰੀ, ਦੂਈ ਤੀ ਚੁੱਭੀ ਨੂੰ ਨਾ ਉੱਥੇ ਤਲਾ, ਨਾ ਕ੍ਰਿਸ਼ਨ ਭਗਵਾਨ, ਨਾ ਉਦੋਂ ਜੰਗਲੇ ਜੰਗਲ ਪਿਆ, ਬਦਲਤਾ ਕੰਮ, ਜੰਗਲੇ ਇਕੱਲਾ ਹੀ ਖੜਾ। ਹੈ ਕ੍ਰਿਸ਼ਨ, ਹੈ ਕ੍ਰਿਸ਼ਨ ਕਿੱਧਰ ਚਲਿਆ ਗਿਆ, ਹੈ ਉਦੋ, ਹੈ ਰੱਥ ਕਿੱਥੇ ਹੈ? ਰੋਂਦਾ ਫਿਰਦਾ ਜੰਗਲਾਂ ਦੇ ਵਿਚ। ਫਿਰਦਿਆਂ ਫਿਰਦਿਆਂ ਇੱਕ ਕੋਈ ਪ੍ਰੇਮੀ ਮਿਲ ਗਿਆ, ਕਹਿਣ ਲੱਗਾ ਵੀ ਤੂੰ ਇੱਥੇ ਰੋਂਦਾ ਫਿਰਦਾ, ਵਿਖੜਿਆ ਜਾ ਪਿਆ, ਕੀ ਗੱਲ ਹੈ? ਕਹਿੰਦਾ ਕਾਹਦਾ ਮੇਰੇ ਨਾਲੋਂ ਤਾਂ ਕ੍ਰਿਸ਼ਨ ਭਗਵਾਨ ਜੀ ਵਿਛੜ ਗਏ। ਉਹ ਜਿਹੜਾ ਪ੍ਰੇਮੀ ਸੀ ਉਹ ਕਹਿੰਦਾ ਵੀ ਤੇਰੇ ਨੂੰ ਗਰਮੀ ਝੜ ਗਈ, ਤੈਨੂੰ ਭੁੱਖ ਲੱਗੀ ਹੋਈ ਹੈ, ਤੇ ਉਹ ਤਾਂ ਦੁਆਪਰ ਯੁੱਗ ਦੇ ਵਿੱਚ ਹੋਏ ਨੇ, ਹੁਣ ਤਾਂ ਕਾਲ ਯੁੱਗ ਆ। ਕਹਿੰਦਾ ਦੇਖੋ ਯੁੱਗ ਬਦਲਤਾ ਮਾਇਆ ਨੇ। ਕਹਿੰਦਾ ਨਹੀਂ, ਹੁਣ ਵਿਛੜੇ ਨੇ ਮੇਰੇ ਕੋਲ, ਮੈਂ ਅਰਜਣ ਆ। ਕੌਣ ਭੁੱਲਿਆ ਹੈ ਅਰਜਣ ਨੂੰ? ਕਹਿੰਦਾ ਨਹੀਂ, ਤੈਨੂੰ ਗਰਮੀ ਚੜ ਗਈ, ਚੱਲ ਤੈਨੂੰ ਘਰ ਲੈ ਚੱਲੀਏ, ਇਸ਼ਨਾਨ ਕਰਾਵਾਂਗੇ, ਪ੍ਰਸ਼ਾਦ ਪਾਣੀ ਛਕੀ, ਸ਼ਾਮ ਨੂੰ ਫਿਰ ਮਹਾਂਭਾਰਤ ਦੀ ਕਥਾ ਹੁੰਦੀ ਹੈ ਸਾਡੇ ਧਰਮਸ਼ਾਲਾ ਚ, ਤੂੰ ਉੱਥੇ ਸੁਣ ਲਈ ਵੀ ਅਰਜਣ ਕਿਹਾ ਜਾ ਸੂਰਮਾ ਹੋਇਆ। ਲੈ ਗਏ ਇਸ਼ਨਾਨ ਪਾਣੀ ਕਰਾਇਆ, ਸ਼ਾਮ ਹੋਈ, ਕਥਾ ਦੇ ਵਿੱਚ ਲੈ ਗਿਆ। ਜਦ ਅਰਜਣ ਦਾ ਨਾਂ ਆਇਆ ਵੀ ਇਤਨਾ ਤੀਰ ਅੰਦਾਜ਼ ਸੀ, ਇੱਕ ਮੀਰ ਸਾਂਝ ਤੀਰ ਜੋੜ ਦਿੰਦਾ ਸੀ, ਦੇਖ ਲਓ। ਉੱਠ ਕੇ ਖੜਾ ਹੋ ਗਿਆ ਅਰਜਣ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਮਹੀ ਅਰਜਣ ਤਾਂ ਉਹ ਕਥਾ ਬੰਦ ਕਰਤੀ, ਕਹਿੰਦੇ ਰੇਕ ਹੀ ਰਾੜੇ ਵਾਲਾ ਸੰਤ ਬਣਨ ਨੂੰ ਫਿਰਦਾ, ਬਣ ਜੂਗਾ, ਨਾਲੇ ਆਪਾਂ ਰਾੜੇ ਵਾਲੇ ਸੰਤ ਬਣ ਜਾਂਗੇ, ਫਿਰ ਰੋਟੀ ਆ ਚਾਰ ਦਿਨ ਖਾ ਕੇ ਗਾਹਾਂ ਤੁਰੋ। ਉਹ ਤਾਂ ਉਹੀ ਸੀ ਗੁਰਮੁਖੋ, ਬਥੇਰੀ ਦੁਨੀਆਂ ਢੋਲਕੀਆਂ ਵਜਾਉਂਦੀ ਫਿਰਦੀ ਹੈ, ਢੋਲਕੀਆਂ ਦੇ ਵਿੱਚ ਨਹੀਂ ਗੁੱਸਾ ਹੈ, ਉਹ ਤਾਂ ਅੰਦਰ ਹੈ ਜੋ ਗੁੱਸਾ ਹੈ। ਔਰ ਇਸ ਤਰ੍ਹਾਂ ਦੇ ਨਾਲ ਕਦੇ ਤੂੰ ਅਰਜਣ ਬਣਨ ਨੂੰ ਫਿਰਦਾ, ਕਦੇ ਲਾਓ ਇਹਦੇ ਰੱਖੜੇ ਮੂੰਹ ਤੇ ਬਟਕੇ, ਚਾਰ ਮੁੰਡੇ ਉੱਠ ਗਏ ਜੇ ਡੌਲੇ ਫੜੇ। ਕਹਿੰਦਾ ਮੈਂ ਨਹੀਂ, ਕਹਿੰਦਾ ਆਪਣੇ ਆਪ ਨੂੰ ਅਰਜਣ ਭੁੱਲ ਗਿਆ, ਆਪਣੇ ਆਪ ਨੂੰ ਭੁਲਾਤਾ। ਦੇਖੋ ਮਾਇਆ ਬੜੀ ਵਿਲੱਖਣ ਹੈ, ਘਰ ਇਸ ਤਰ੍ਹਾਂ ਦੇ ਸੀਧਾ ਅਰਜਣ ਹੀ ਉਹ, ਤੇ ਕਿਸੇ ਰਾਜੇ ਨੇ ਰੱਖ ਲਿਆ ਨੌਕਰ, ਉਸ ਦੇ ਛਾਤੀ ਹੋ ਗਈ, ਬੱਚੇ ਹੋ ਗਏ, ਬੱਚੇ ਹੋਣ ਤੋਂ ਫਿਰ ਪਿਆਰ ਪਏਗਾ ਘਰ ਵਾਲੀ ਨਾਲ, ਸੁਪਨੇ ਚ ਮਾਇਆ ਚ। ਉਹ ਕਹਿਣਗੀ ਮੈਂ ਬਿਮਾਰ ਹੋ ਗਈ, ਦੇਖੀ ਕਿਤੇ ਦੂਆ ਵਿਆਹ ਨਾ ਕਰਾ ਲਈ। ਕਹਿੰਦਾ ਦੂਆ, ਮੈਂ ਤਾਂ ਤੇਰੇ ਨਾਲ ਸਤੀ ਹੋ ਕੇ ਮਰੂ, ਸਤਾ ਹੂੰ। ਕਹਿੰਦਾ ਸਤਾ ਬੁਰੀ ਛਤੀ ਹੁੰਦੀ ਹੈ, ਪਿੱਛੇ ਰਿਵਾਜ ਸੀ ਨਾ ਇਹ। ਕਹਿਣ ਲੱਗੇ ਆਦਮੀਆਂ ਦਾ ਕੰਮ ਨੀ ਇਹਦਾ, ਜਨਾਨੀਆਂ ਦਾ ਹੁੰਦਾ। ਕਹਿੰਦਾ ਬਸ ਮੈਂ ਤਾਂ ਕਹਿਤਾ ਤੈਨੂੰ, ਉਹ ਮਰ ਗਈ। ਹੁਣ ਉੱਚੀ ਉੱਚੀ ਰੋਂਦਾ, ਕਹਿੰਦਾ ਮੈਂ ਤਾਂ ਨਾਲ ਇਹਦੇ ਜਲਣਾ, ਪਿੰਡ ਨੇ ਬਥੇਰਾ ਗਿਆ, ਉਹ ਭਰਿਆ ਲੋਕਾਂ, ਤੂੰ ਆਦਮੀ ਆ ਕੌਣ ਹੈ ਤੂੰ, ਤੂੰ ਬੱਚੇ ਪਾਲਾ ਵਿਆਹ ਨੀ? ਕਹਿੰਦਾ ਨਹੀਂ, ਮੈਂ ਤਾਂ ਨਾਲ ਮਰੂੰਗਾ। ਕਹਿੰਦੇ ਮਰ ਜਾ, ਸਾਨੂੰ ਕੀ ਨਾਲ ਆ। ਅਰਜਣ ਨਾ ਕੇ ਆ ਕੇ ਚਿਖਾ ਦੇ ਵਿੱਚ ਛਾਲ ਮਾਰੀ, ਨਾ ਚਿਖਾ ਨਾ ਕੋਈ ਉੱਥੇ ਆਦਮੀ ਹੈ, ਤਲਾਸ਼ ਖੜਾ, ਤਲਾਸ਼ ਖੜਾ। ਉੱਚੀ ਉੱਚੀ ਰੋਂਦਾ, ਮੇਰੇ ਮਕਾਰਾਂ ਵਾਲੀ ਜਲ ਗਈ, ਉਹ ਮੇਰੇ ਬੱਚੇ ਕਿੱਧਰ ਗਏ, ਉਹ ਲੋਕੋ ਤੁਸੀਂ ਕਿੱਧਰ ਚਲੇ ਗਏ। ਇਹ ਜਾਂ ਕ੍ਰਿਸ਼ਨ ਭਗਵਾਨ ਕਹਿੰਦੇ ਉਦੋਂ ਨੂੰ, ਕਹਿੰਦੇ ਇਹਨੂੰ ਕਹਿ ਕਿੱਥੇ ਆ, ਤੇਰੇ ਬੱਚੇ ਇੱਥੇ ਕ੍ਰਿਸ਼ਨ ਭਗਵਾਨ ਦਾਤਣ ਕਰਦੇ ਨੇ, ਤੂੰ ਤਾਂ ਤਲਾਸ਼ ਖੜਾ, ਨਾਲੇ ਗਿਆ ਨੀ ਕਿਤੇ, ਦੇਖ ਲਓ। ਕਹਿਣ ਲੱਗਾ ਕਿੱਥੇ ਆ ਕ੍ਰਿਸ਼ਨ ਨੇ, ਤੇ ਉਦੋਂ ਨੂੰ ਘੂਰ ਕੇ ਪਿਆ। ਕਹਿੰਦਾ ਉਹ ਤਾਂ ਦੁਆਪਰ ਯੁੱਗ ਦੇ ਵਿੱਚ ਹੋਏ ਨੇ, ਹੁਣ ਤਾਂ ਕਲ ਯੁੱਗ ਆ। ਕਹਿੰਦਾ ਲੈ ਦੇਖ ਲਓ। ਕਹਿਣ ਲੱਗੇ ਨਹੀਂ, ਹੁਣ ਤਾਂ ਕਲ ਯੁੱਗ ਆ, ਮੇਰੀ ਹੁਣੇ ਇੱਥੇ ਚਿਖਾ ਚ ਦੀ ਜਨਾਨੀ ਜਲਦੀ, ਮੈਂ ਵੀ ਛਾਲ ਕਿੱਛੇ ਖਾ ਚੇ ਮਾਰਨ ਲੱਗਿਆ ਸੀ। ਇਸ ਤਰ੍ਹਾਂ ਦੇ ਨਾਲ ਕ੍ਰਿਸ਼ਨ ਭਗਵਾਨ ਕਹਿੰਦੇ ਉਦੋਂ ਨੂੰ ਉਦੋਂ ਇਹਦੇ ਮੂੰਹ ਤੇ ਰਖੜਾ ਮਾਰ ਵੱਟ ਕੇ, ਇੱਕ ਉਦੋਂ ਨੇ ਮਾਰਿਆ ਰਖੜਾ ਵੱਟ ਕੇ, ਮਾਇਆ ਲੈ ਗਈ। ਮਾਇਆ ਖੜਾ ਤਲਾ ਦੇ ਵਿੱਚ ਹੈ, ਕ੍ਰਿਸ਼ਨ ਭਗਵਾਨ ਜੀ ਦਾਤਣ ਕਰਦੇ ਨੇ। ਕ੍ਰਿਸ਼ਨ ਭਗਵਾਨ ਕਹਿੰਦੇ ਉਦੋਂ ਅਰਜਣ ਦੇਖ ਲਈ ਸਾਡੀ ਮਾਇਆ? ਕਹਿੰਦਾ ਹਾਂ ਮਹਾਰਾਜ ਜੀ, ਇਹ ਤਾਂ ਬਹੁਤ ਵਿਲੱਖਣ ਚੀਜ਼ ਹੈ, 60 ਸਾਲ ਇੱਕ 4 ਮਿੰਟਾਂ ਦੇ ਵਿੱਚ ਦਿਖਾੜਤਾ, ਦੇਖ ਲਓ, ਵਿਆਹ ਤਾਂ ਸਭ ਕੁਛ ਹੋ ਗਿਆ, ਜਲ ਵੀ ਗਿਆ। ਇਹ ਮਾਇਆ ਇੱਕ ਐਸੀ ਚੀਜ਼ ਆ ਗੁਰਮੁਖੋ, ਮਾਇਆ ਲਾਉਣ ਵਾਸਤੇ ਗੁਰੂ ਵਾਲੇ ਬਣਨਾ ਚਾਹੀਦਾ। ਗੁਰੂ ਵਾਲੇ ਬਣ ਜਾਵੇ, ਸੁੱਤੇ ਹੀ ਮਰ ਜਾਵਾਂਗੇ, ਖਨੀ ਕਿੱਧਰ ਨੂੰ ਜਾਵਾਂਗੇ। ਹਾਂ, ਇਸ ਤਰ੍ਹਾਂ ਦੇ ਨਾਲ ਕੱਲ ਨੂੰ ਖੰਡੇ ਦਾ ਬਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਜਿਨ੍ਹਾਂ ਨੇ ਨਾਂ ਲਿਖਾ ਤੇ ਠੀਕ ਹੈ, ਨਹੀਂ ਲਿਖਾ ਕੇ ਘਰ ਜਾ ਕੇ ਸਲਾਹ ਹੋ ਜਾਂਦੀ ਹੈ। ਤਾਂ ਫਿਰ ਕੇਸੀ ਇਸ਼ਨਾਨ ਕਰਕੇ ਵਸਤਰ ਨਵੇਂ ਪਾ ਕੇ, ਅੱਜ ਕੱਲ੍ਹ ਤਾਂ ਵਸਤਰ ਬਹੁਤ ਵਧੀਆ ਹੀ ਪਾਉਂਦੇ ਨੇ ਲੋਕ, ਅੱਗੇ ਹੀ ਹੁੰਦਾ ਸੀਗਾ ਇਹ ਕੰਮ। ਔਰ ਇਸ ਤਰ੍ਹਾਂ ਅੱਜ ਕੱਲ੍ਹ ਤਾਂ ਪ੍ਰੈਸ ਕੀਤੇ ਹੋਏ ਧੋਤੇ ਹੋਏ ਵਿੱਚ ਬਲ ਨਹੀਂ ਹੁੰਦਾ, ਪਤਾ ਨਹੀਂ ਕਿੱਧਰੋਂ ਕੱਢਦੇ ਨੇ ਕਮੀਚੀਆਂ ਜੀਆਂ, ਪਤਾ ਹੀ ਨਹੀਂ ਲੱਗਦਾ ਕਿੱਧਰ ਦੂਚੀ ਇੰਨਾ ਚਾੜਦੇ ਨੇ ਤਹਾਂ ਨੂੰ। ਉਹ ਤੁਸੀਂ 4 ਦਿਨ ਕੱਟ ਕੇ ਗਾਹਾਂ ਤੁਰੋ, ਇੱਥੇ ਬੈਠੇ ਰਹਿਣਾ। ਔਰ ਇਸ ਤਰ੍ਹਾਂ ਦੇ ਨਾਲ ਖੰਡੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੱਖ ਬਣ ਜਾਓ, 5 ਕਕਾਰਾਂ ਸਮੇਤ ਆਓ। ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਤੁਹਾਡਾ ਇੱਕ ਦੀਵਾਨ ਦਾ ਕੱਲ ਦਾ ਹੀ ਰਹਿ ਗਿਆ, ਸਾਡੇ ਤਾਂ ਰੋਜ਼ ਹੀ ਰਹਿਣੇ ਨੇ। ਪੜੋ ਪ੍ਰੇਮ ਨਾਲ।
ਧੰਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਸ਼੍ਰੀ